ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਪਿਆਰ ਚ ਪਰੋਤੀ ਹੋਈ ਗੁਰੂ ਰੰਗ ਚ ਰੰਗੀ ਹੋਈ ਗੁਰੂ ਖਾਲਸਾ ਸਾਧ ਸੰਗਤ ਜਿਨ ਕੇ ਭਾਗ ਬੜੇ ਹੈ ਭਾਈ ਤੇ ਸਾਧੂ ਸੰਗ ਮੁਖ ਜੁਰੇ ਵੱਡਿਆਂ ਭਾਗਾਂ ਵਾਲੇ ਹੋ ਨੌਵੇਂ ਪਾਤਸ਼ਾਹ ਧਰਮ ਧੁਰੰਦਰ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਤੇ ਔਰ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਜਾਗ ਦੇ ਸਰੂਪ ਜਾਗ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਣਾਂ ਚ ਹਾਜ਼ਰੀਆਂ ਭਰ ਕੇ ਸੰਧਿਆ ਵੇਲੇ ਦੇ ਦੀਵਾਨਾਂ ਚ ਸਤਿਗੁਰੂ ਗਰੀਬ ਨਵਾਜ ਛੇਵੇਂ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਬੜੀ ਸ਼ਰਧਾ ਭਾਵਨਾ ਆਦਿ ਸਤਿਕਾਰ ਸਹਿਤ ਸਰਵਣ ਕਰ ਰਹੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਇਹਨਾਂ ਦਾ ਪਰਿਵਾਰ ਮਾਤਾ ਨਾਨਕੀ ਜੀ ਮਾਤ ਨਾਨਕੀ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ ਹੈ ਮਹਾਰਾਜ ਮੇਰਾ ਪੁੱਤਰ ਭੋਲਾ ਹੈ ਉਹਨੂੰ ਦੁਨੀਆਦਾਰੀ ਦਾ ਕੋਈ ਗਿਆਨ ਨਹੀਂ ਦੁਨੀਆਦਾਰੀ ਦੀ ਕਿਸੇ ਰੀਤ ਮਰਿਆਦਾ ਨੂੰ ਉਹ ਨਹੀਂ ਜਾਣਦਾ ਔਰ ਉਹ ਸਭ ਤੋਂ ਛੋਟੇ ਵੀ ਨੇ ਤੇ ਮਹਾਰਾਜ ਮੇਰਾ ਪੁੱਤਰ ਗੁਰਤਾ ਗੱਦੀ ਤੋਂ ਵਿਹੋਣਾ ਖਾਲੀ ਰਹਿ ਗਿਆ ਕਿਰਪਾ ਕਰੋ ਮੇਰੇ ਪੁੱਤਰ ਨੂੰ ਵੀ ਗੱਦੀ ਬਖਸ਼ ਆਪਣੇ ਤੁਲ ਗੁਰੂ ਬਣਾਓ ਗਰੀਬ ਨਵਾਜ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਬਚਨ ਕੀਤਾ ਨਾਨਕੀ ਜੀ ਮਹਾਰਾਜ ਅੱਗੇ ਮੇਰਾ ਪਹਿਲਾਂ ਵੱਡਾ ਪੁੱਤਰ ਸੀ ਅਟਲ ਰਾਏ ਉਹ ਵੀ ਤੁਹਾਡੇ ਬਚਨ ਮੰਨਦਾ ਹੋਇਆ ਆਪਣਾ ਸਰੀਰ ਤਿਆਗ ਗਿਆ ਤੇ ਮੈਨੂੰ ਜਾਪਦਾ ਹੈ ਕਿ ਤੁਹਾਡੇ ਦੂਜੇ ਪੁੱਤਰ ਦੀ ਵੀ ਸ਼ਾਇਦ ਇਹੀ ਹਾਲਤ ਹੋਵੇਗੀ ਜੇ ਤੁਸੀਂ ਸਾਨੂੰ ਕੁਝ ਨਾ ਦਿੱਤਾ ਤੇ ਮਹਾਰਾਜ ਇਹ ਨਹੀਂ ਕਿ ਅਸੀਂ ਤੁਹਾਡੇ ਜਾਣ ਤੋਂ ਬਾਅਦ ਮਰਾਂਗੇ ਅੱਜ ਹੀ ਸ਼ਾਮ ਨੂੰ ਜਾਂ ਕੱਲ ਸਵੇਰ ਤੱਕ ਤੁਹਾਡੇ ਤੋਂ ਪਹਿਲਾਂ ਅਸੀਂ ਵੀ ਪ੍ਰਾਣ ਤਿਆਗ ਦੇਣੇ ਨੇ ਕਿਉਂਕਿ ਤੁਹਾਡੇ ਤੋਂ ਬਾਅਦ ਸ਼ਰੀਕਾਂ ਅੱਗੇ ਹੱਥ ਤੱਡ ਕੇ ਮੰਗ ਕੇ ਖਾਣਾ ਉਹ ਅਸੀਂ ਨਹੀਂ ਖਾ ਸਕਾਂਗੇ ਤੇਗ ਬਹਾਦਰ ਜੀ ਆਪਣਾ ਇਹ ਨਿਰਾਦਰ ਨਹੀਂ ਸਹਾਰ ਸਕਣਗੇ ਜਦੋਂ ਮਾਤਾ ਨਾਨਕੀ ਨੇ ਇਸ ਤਰ੍ਹਾਂ ਰੋ ਕੇ ਕਗਿਆ ਕੇ ਬੇਨਤੀ ਕੀਤੀ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਕਹਿਣ ਲੱਗੇ ਸਾਨੂੰ ਤੁਸੀਂ ਕਾਇਲ ਕਰ ਦਿੱਤਾ ਹੈ ਪ੍ਰਸ਼ਾਦਾ ਛੱਕ ਕੇ ਹੱਥ ਪੂੰਝ ਰਹੇ ਸੀ ਰੁਮਾਲ ਨਾਲ ਉਹ ਰੁਮਾਲ ਮਾਤਾ ਨਾਨਕੀ ਦੀ ਝੋਲੀ ਚ ਪਾ ਕੇ ਕਹਿੰਦੇ ਆ ਲੈ ਫੜ ਗੁਰਤਾ ਪਰ ਹੁਣ ਯਾਦ ਰੱਖੀ ਇਸ ਗੁਰਤਾ ਨੂੰ ਪ੍ਰਾਪਤ ਕਰਨ ਦੇ ਨਾਲ ਨਾਲ ਹੁਣ ਬੜੀਆਂ ਸਮੱਸਿਆਵਾਂ ਵੀ ਆਉਣਗੀਆਂ ਸ੍ਰੀ ਤੇਗ ਬਹਾਦਰ ਜੀ ਨੂੰ ਆਪਣੇ ਸਰੀਰ ਤੇ ਬੜੇ ਭਾਰੀ ਕਸ਼ਟ ਝੱਲਣੇ ਪੈਣਗੇ ਤੁਹਾਡਾ ਪੋਤਰਾ ਹੋਵੇਗਾ ਉਹਦੀ ਜ਼ਿੰਦਗੀ ਵੀ ਬੜੀ ਸੰਘਰਸ਼ਮਈ ਹੋਵੇਗੀ ਇਹ ਬਚਨ ਕਹਿ ਕੇ ਉਹ ਰੁਮਾਲ ਮਾਤਾ ਦੀ ਝੋਲੀ ਚ ਪਾ ਦਿੱਤਾ ਹੈ ਮਾਤਾ ਜੀ ਉਹ ਰੁਮਾਲ ਲੈ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਆਏ ਨੇ ਆ ਕੇ ਨੌਵੇਂ ਪਾਤਸ਼ਾਹ ਜੀ ਨੂੰ ਦੱਸਿਆ ਹੈ ਪਰ ਨੌਵੇਂ ਪਾਤਸ਼ਾਹ ਜੀ ਮਹਾਰਾਜ ਅਡੋਲ ਉਸੇ ਤਰ੍ਹਾਂ ਬੈਠੇ ਰਹੇ ਜਿਨ੍ਹਾਂ ਨੂੰ ਨਾ ਹਰਖ ਹੈ ਨਾ ਸੋਗ ਹੈ ਨਾ ਇਹ ਬਿਰਤੀ ਹੈ ਕਿ ਸਾਡਾ ਸਤਿਕਾਰ ਹੋ ਰਿਹਾ ਹੈ ਤੇ ਨਾ ਹੀ ਇਸ ਪਾਸੇ ਧਿਆਨ ਹੈ ਕਿ ਸਾਡਾ ਅਨਾਦਰ ਹੋ ਰਿਹਾ ਹੈ ਜਿਹੜੀ ਅਵਸਥਾ ਨੌਵੇਂ ਪਾਤਸ਼ਾਹ ਨੇ ਦੱਸੀ ਹੈ ਨਾ ਸ਼ਬਦ ਵਿੱਚ ਸੂਰਤ ਰਾਗ 'ਚ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁਖ ਸੁਨੇਹੋ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਦਰਅਸਲ ਇਹ ਅਵਸਥਾ ਨੌਵੇਂ ਪਾਤਸ਼ਾਹ ਨੇ ਆਪਣੀ ਖੁਦ ਦੀ ਅਵਸਥਾ ਦੱਸੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਅੰਦਰ ਦੀ ਅਵਸਥਾ ਦੱਸੀ। ਉਸ ਪਰਮ ਪਦਵੀ ਦੀ ਤੁਰਿਆ ਅਵਸਥਾ ਤੱਕ ਸਤਿਗੁਰਾਂ ਦੀ ਸੁਰਤ ਪਹੁੰਚੀ ਹੋਈ ਹੈ। ਆਓ ਇੱਧਰ, ਜਿਵੇਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਲੀਲਾ ਵਰਤਾ ਰਹੇ ਨੇ, ਸੱਚਖੰਡ ਜਾਣ ਦੀਆਂ ਤਿਆਰੀਆਂ ਸਤਿਗੁਰਾਂ ਕਰ ਲਈਆਂ, ਕਮਰ ਕੱਸੇ ਕਰ ਲਏ ਨੇ, ਛੇਵੇਂ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ, ਗੁਰੂ ਚਰਨਾਂ ਵਿੱਚ ਆਪਣੀ ਹਾਜ਼ਰੀ ਲਵਾਉਂਦਿਆਂ ਹੋਇਆਂ ਆਖੀਏ ਜੀ, ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਦੁਏਰਾ ਇਸ ਪ੍ਰਕਾਰ ਸ੍ਰੀ ਸਤਿਗੁਰੂ ਦੇ ਕਰ ਬਰਸਾਰ।
ਇਸ ਪ੍ਰਕਾਰ ਨਾਲ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਸਾਰੇ ਪਰਿਵਾਰ ਨੂੰ ਵਰ ਦਿੱਤੇ ਨੇ। ਮਾਤਾ ਮਰਵਾਈ ਦੀ ਬੇਨਤੀ ਸੁਣ ਕੇ ਬਾਬੇ ਸੂਰਜਮਲ ਨੂੰ ਵਰ ਦਿੱਤੇ ਨੇ, ਮਾਤਾ ਨਾਨਕੀ ਦੀ ਬੇਨਤੀ ਸੁਣ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰਤਾ ਗੱਦੀ ਦੇਣ ਦਾ ਬਚਨ ਕੀਤਾ। ਏਦਾਂ ਸਤਿਗੁਰਾਂ ਨੇ ਆਪਣੇ ਸਾਰੇ ਪਰਿਵਾਰ ਨੂੰ ਵਰ ਦੇ ਦੇ ਕੇ ਨਿਵਾਜਿਆ ਹੈ।
ਕੀਨ ਬਿਲੰਦ ਆਨੰਦ ਜੁਤ ਆਪਣੋ ਸਰਬ ਪਰਿਵਾਰ।
ਸਤਿਗੁਰੂ ਜੀ ਨੇ ਆਪਣਾ ਸਾਰਾ ਪਰਿਵਾਰ ਆਨੰਦ ਸਹਿਤ ਕਰ ਦਿੱਤਾ। ਹੁਣ ਪਹਿਲਾਂ ਤਾਂ ਸਾਰੇ ਪਰਿਵਾਰ ਦੇ ਅੰਦਰ ਕੁਝ ਖਲਬਲੀ ਮਚ ਗਈ ਸੀ, ਉਹਨਾਂ ਅੰਦਰ ਘਬਰਾਹਟ ਪੈਦਾ ਹੋ ਗਈ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ ਸਾਡਾ ਕੀ ਬਣੇਗਾ, ਸਾਡੀ ਪੂਜਾ ਕੌਣ ਕਰੇਗਾ, ਸਾਡਾ ਗੁਜਰਾਨ ਕਿਵੇਂ ਚੱਲੇਗਾ, ਸਾਡੀ ਰੋਜੀ ਰੋਟੀ ਦਾ ਪ੍ਰਬੰਧ ਕੀ ਹੋਵੇਗਾ। ਜਦੋਂ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਵਰਦਾਨ ਦਿੱਤੇ, ਉਸ ਵਕਤ ਸਾਰਿਆਂ ਦੇ ਹਿਰਦੇ ਚ ਆਨੰਦ ਦੀ ਅਵਸਥਾ ਬਣ ਗਈ, ਸਾਰਿਆਂ ਨੂੰ ਆਨੰਦ ਦੀ ਪ੍ਰਾਪਤੀ ਹੋ ਗਈ।
ਚੌਪਈ ਗੁਰਤਨ ਤਜਬੇ ਕੋ ਬਡ ਰੋਰਾ।
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਤਜਣ ਦਾ ਰੋਲਾ ਚਾਰੇ ਪਾਸੇ ਪੈ ਗਿਆ। ਹਰ ਜਗ੍ਹਾ ਤੇ ਗੱਲ ਪਸਰ ਗਈ ਹੈ ਕਿ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਆਪਣਾ ਸਰੀਰ ਤਿਆਗ ਦੇਣਾ, ਇਹ ਰੌਲਾ ਚਾਰੇ ਪਾਸੇ ਹੋਇਆ ਹੈ।
ਮਿਲ ਮਿਲ ਕਰੈ ਬੈਠ ਬੋ ਠੋਰਾ।
ਮਿਲ ਮਿਲ ਕੇ ਸਿੱਖ ਬਹੁਤ ਥਾਵਾਂ ਤੇ ਇਕੱਠੇ ਹੋ ਕੇ ਆਪੋ ਵਿੱਚ ਗੱਲਾਂ ਕਰਦੇ ਨੇ, ਸਿੱਖ ਆਪਸ ਵਿੱਚ ਕਈ ਪ੍ਰਕਾਰ ਦੇ ਬਚਨ ਕਰਦੇ ਨੇ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਤਜਣ ਦੀਆਂ ਗੱਲਾਂ ਕਰਦੇ ਹਨ।
ਆਪ ਅਛਤੀ ਸਭ ਸਮਝਾਏ।
ਕਹਿੰਦੇ ਵੇਖੋ ਜੀ, ਸਤਿਗੁਰੂ ਜੀ ਨੇ ਆਪਣੇ ਹੁੰਦਿਆਂ ਹੀ ਸਭ ਕੁਝ ਸਮਝਾ ਦਿੱਤਾ, ਆਪਣੇ ਹੁੰਦਿਆਂ ਆਪਣੇ ਸਰੀਰ ਕਰਕੇ ਹੁੰਦਿਆਂ ਸਾਰੀ ਮਰਿਆਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਮਝਾ ਦਿੱਤੀ ਹੈ।
ਜਥਾ ਯੋਗ ਪਦ ਕੋ ਗਨ ਪਾਏ।
ਜਥਾ ਯੋਗ, ਸਾਰਿਆਂ ਨੂੰ ਪਦਵੀਆਂ ਦੀ ਪ੍ਰਾਪਤੀ ਹੋ ਗਈ, ਸਾਰਿਆਂ ਨੂੰ ਮਹਾਰਾਜ ਜੀ ਨੇ ਬੜੀਆਂ ਬੜੀਆਂ ਪਦਵੀਆਂ ਦੀ ਦਾਤ ਦਿੱਤੀ ਹੈ। ਜਿਹੜਾ ਵੀ ਸਤਿਗੁਰਾਂ ਦੇ ਚਰਨਾਂ ਵਿੱਚ ਆਇਆ ਸਭ ਨੂੰ ਪਰਮ ਪਦਵੀ ਦੀ ਦਾਤ ਦਿੱਤੀ। ਜੇ ਬਾਬਾ ਸੂਰਜਮਲ ਜੀ ਨੇ ਬੇਨਤੀ ਕੀਤੀ ਉਹ ਪਰਮ ਪਦਵੀ ਨੂੰ ਪ੍ਰਾਪਤ ਹੋਏ, ਹੋਰ ਵੀ ਜਿੰਨੇ ਗੁਰਸਿੱਖ ਮਾਈ ਭਾਈ ਜਿਹੜੇ ਜਿਹੜੇ ਵੀ ਸਤਿਗੁਰਾਂ ਦੇ ਚਰਨਾਂ ਵਿੱਚ ਆਏ ਉਹਨਾਂ ਸਭ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਪਰਮ ਪਦਵੀ ਦਾ ਧਾਰਨੀ ਬਣਾਇਆ, ਐਸੀ ਪਦਵੀ ਦੀ ਦਾਤ ਦਿੱਤੀ ਹੈ ਜਿਸ ਪਦਵੀ ਨੂੰ ਤੁਰਿਆ ਪਦ ਕਹਿੰਦੇ ਹਨ।
ਹਿਰਦਾ ਸ਼ਾਂਤ ਬਰ ਲੈ ਕਰ ਹੋਵਾ।
ਇੱਦਾਂ ਸਾਰਿਆਂ ਦੇ ਹਿਰਦੇ ਸਤਿਗੁਰਾਂ ਦੇ ਕੋਲੋਂ ਵਰ ਲੈ ਕੇ ਸ਼ਾਂਤ ਹੋ ਗਏ ਨੇ, ਸਾਰਿਆਂ ਦੇ ਮਨ ਗੁਰੂ ਸਾਹਿਬ ਜੀ ਦੇ ਕੋਲੋਂ ਵਰਦਾਨ ਪ੍ਰਾਪਤ ਕਰਕੇ ਸ਼ਾਂਤ ਹੋਏ ਹਨ।
ਤਉ ਚਲਨ ਗੁਰ ਕੋ ਟਿਗ ਜੁਵਾ।
ਫਿਰ ਵੀ ਗੁਰਸਿੱਖਾਂ ਦੇ ਮਨਾਂ ਵਿੱਚ ਇੱਛਾ ਹੈ ਕਿ ਸਤਿਗੁਰੂ ਜੀ ਨੇ ਪਰਲੋਕ ਗਮਨ ਕਰਨਾ ਹੈ ਤੇ ਅਸੀਂ ਸਤਿਗੁਰਾਂ ਦੇ ਕੋਲ ਚੱਲੀਏ, ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਚੱਲੀਏ, ਅੰਤਲੇ ਸਮੇਂ ਦੇ ਜਿਹੜੇ ਉਹਨਾਂ ਦੇ ਦਰਸ਼ਨ ਹਨ ਉਹ ਖੁੱਲੇ ਦਰਸ਼ਨ ਪਰਸਨ ਕਰ ਲਈਏ।
ਪਰ ਉਹ ਸਰਬ ਪਰਿਵਾਰ ਖਬਾਰੋ।
ਸਾਰੇ ਪਰਿਵਾਰ ਦੇ ਵਿੱਚ ਵੀ ਖੁਬਾਰ ਹੈ, ਹਾਲਾਂਕਿ ਖੁਸ਼ੀ ਵੀ ਹੈ ਇਸ ਗੱਲ ਦੀ ਕਿ ਸਤਿਗੁਰਾਂ ਨੇ ਵਰ ਦੇ ਦਿੱਤੇ ਨੇ, ਪਰ ਗੁਰੂ ਹਰਗੋਬਿੰਦ ਸਾਹਿਬ ਜੀ ਬੈਕੁੰਠ ਧਾਮ ਨੂੰ ਚੱਲੇ ਨੇ, ਇਸ ਗੱਲ ਦਾ ਸੋਗ ਵੀ ਹੈ, ਇਸ ਗੱਲ ਦਾ ਬੜਾ ਵੱਡਾ ਡਾਢਾ ਦੁੱਖ ਵੀ ਹੈ ਸਾਰੇ ਪਰਿਵਾਰ ਦੇ ਅੰਦਰ। ਮਾਤਾ ਮਰਵਾਈ ਦਾ ਮਨ ਦੁਖੀ ਹੈ, ਮਾਤਾ ਨਾਨਕੀ ਜੀ ਦਾ ਹਿਰਦਾ ਵੀ ਦੁਖੀ ਹੈ, ਬਾਬਾ ਸੂਰਜਮੱਲ ਬਾਬਾ ਅਣੀ ਰਾਏ ਜੀ ਹੋਣਾ ਦੇ ਹਿਰਦੇ ਵਿੱਚ ਵੀ ਵਿਰਾਗ ਹੈ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਹਿਰਦਾ ਵੀ ਉਸ ਬਿਰਹਾ ਨੂੰ ਚੇਤੇ ਕਰ ਰਿਹਾ। ਕਹਿੰਦੇ ਇਸ ਪ੍ਰਕਾਰ ਨਾਲ ਸਾਰਿਆਂ ਦੇ ਹਿਰਦੇ ਵਿੱਚ ਖੁਬਾਰ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਾਣ ਦਾ।
ਸੋਚਤ ਸੋਚਨ ਸੰਕਟ ਭਾਰੋ,
ਏਦਾਂ ਬਹੁਤ ਪ੍ਰਕਾਰ ਦੀਆਂ ਸੋਚਾਂ ਸੋਚਦੇ ਨੇ, ਔਰ ਕਈ ਪ੍ਰਕਾਰ ਦੀਆਂ ਸੋਚਾਂ ਸੋਚਦਿਆਂ ਹੋਇਆਂ ਸਾਰਿਆਂ ਦੇ ਮਨ ਵਿੱਚ ਬੜਾ ਵੱਡਾ ਸੰਕਟ ਹੈ, ਸਾਰਿਆਂ ਦੇ ਮਨ ਵਿੱਚ ਬੜਾ ਵੱਡਾ ਡਾਢਾ ਦੁੱਖ ਹੈ।
ਕਿਸ ਕੋ ਸੁਧ ਕਿਆ ਹੋਏ ਪਿਛਾਰੇ,
ਸਾਰੇ ਹੀ ਗੱਲਾਂ ਕਰਦੇ ਨੇ, ਕਹਿੰਦੇ ਕਿਸ ਨੂੰ ਖਬਰ ਹੈ ਗੁਰੂ ਸਾਹਿਬ ਤੋਂ ਪਿੱਛੋਂ ਕੀ ਹੋਵੇਗਾ।
ਉਤੋਂ ਸਮਰੱਥ ਲੇਤ ਸੰਭਾਰੇ,
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਰਬ ਕਲਾ ਸਮਰੱਥ ਸਨ, ਜੇ ਕੋਈ ਵੀ ਸਮੱਸਿਆ ਆਉਂਦੀ ਸੀ ਤੇ ਮਹਾਰਾਜ ਛੇਵੇਂ ਪਾਤਸ਼ਾਹ ਸੰਭਾਲ ਲੈਂਦੇ ਸਨ। ਜੇ ਕਿਸੇ ਵੀ ਪ੍ਰਕਾਰ ਦੀ ਕੋਈ ਸਮੱਸਿਆ ਆਉਣੀ, ਕਿਸੇ ਪ੍ਰਕਾਰ ਦੀ ਕੋਈ ਅੜਚਣ ਆਉਣੀ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਸਮਰੱਥ ਸਨ, ਸਰਵ ਪ੍ਰਕਾਰ ਨਾਲ ਸੰਭਾਲਦੇ ਸਨ।
ਅਲਪ ਬੈਸ ਮੈਂ ਤਖਤ ਬਿਠਾਇਓ, ਅਪਰ ਨਹੀਂ ਕੋ ਵੱਡੇ ਆਇਓ।
ਪਰ ਹੁਣ ਵੇਖੋ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਪੋਤਰੇ ਨੂੰ, ਜਿਨ੍ਹਾਂ ਦੀ ਉਮਰ ਹਾਲੇ 13 ਕੁ ਸਾਲ ਦੀ ਹੈ, ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਤਖ਼ਤ ਤੇ ਬਿਠਾ ਕੇ ਗੁਰੂ ਬਣਾ ਦਿੱਤਾ ਹੈ, ਜਿਨ੍ਹਾਂ ਦੀ ਉਮਰ ਹਾਲੇ ਬਿਲਕੁਲ ਹੀ ਛੋਟੀ ਬੱਚਿਆਂ ਵਾਲੀ ਉਮਰ ਹੈ, ਹੋਰ ਕਿਸੇ ਵੱਡੇ ਨੂੰ ਮਹਾਰਾਜ ਜੀ ਨੇ ਵਡਿਆਈ ਨਹੀਂ ਦਿੱਤੀ, ਆਪਣੇ ਕਿਸੇ ਵੱਡੇ ਪੁੱਤਰ ਨੂੰ ਕੋਈ ਵਡਿਆਈ ਨਹੀਂ ਦਿੱਤੀ।
ਸ਼ਾਹ ਸੰਗ ਨੇ ਮੇਲ ਬਖੇੜਾ,
ਪਤਾ ਨਹੀਂ ਹੁਣ ਕੀ ਹੋਵੇਗਾ ਗੁਰੂ ਹਰਗੋਬਿੰਦ ਸਾਹਿਬ ਦੇ ਸੱਚਖੰਡ ਜਾਣ ਤੋਂ ਬਾਅਦ, ਕਿਉਂਕਿ ਉਧਰ ਬਾਦਸ਼ਾਹ ਦੇ ਨਾਲ ਬਖੇੜਾ, ਗੁਰੂ ਘਰ ਦਾ ਮੱਥਾ ਬਾਦਸ਼ਾਹ ਦੇ ਘਰ ਨਾਲ ਲੱਗਾ ਹੋਇਆ, ਬਾਦਸ਼ਾਹ ਨੇ ਗੁਰੂ ਘਰ ਦੇ ਨਾਲ ਮੱਥਾ ਲਾਇਆ ਹੋਇਆ ਸ਼ਾਹਜਹਾਨ ਨੇ।
ਸੋ ਪੁਰਸ਼ਾਰਥ ਕਰੇ ਬਡੇਰਾ,
ਬਾਦਸ਼ਾਹ ਤਾਂ ਆਪਣੇ ਵੱਲੋਂ ਬੜਾ ਪੁਰਸ਼ਾਰਥ ਕਰੇਗਾ, ਗੁਰੂ ਘਰ ਨੂੰ ਖਤਮ ਕਰਨ ਦੀਆਂ ਤਿਆਰੀਆਂ ਕਰੇਗਾ, ਉਹ ਗੁਰੂ ਘਰ ਨੂੰ ਨੀਵਾਂ ਕਰਨ ਦਾ ਯਤਨ ਕਰੇਗਾ, ਉਹ ਤਾਂ ਆਪਣੇ ਵੱਲੋਂ ਪਹਿਲਾਂ ਵੀ ਬੜੇ ਯਤਨ ਕਰ ਬੈਠਾ ਹੈ, ਪਰ ਗੁਰੂ ਹਰਗੋਬਿੰਦ ਸਾਹਿਬ ਨੇ ਉਹਦਾ ਕੋਈ ਯਤਨ ਚੱਲਣ ਨਹੀਂ ਦਿੱਤਾ। ਪਰ ਹੁਣ ਜੇ ਗੁਰੂ ਹਰਗੋਬਿੰਦ ਸਾਹਿਬ ਜੀ ਪਰਲੋਕ ਗਮਨ ਕਰ ਗਏ ਤੇ ਉਹਨਾਂ ਤੋਂ ਬਾਅਦ ਬਾਦਸ਼ਾਹ ਨਾਲ ਮੱਥਾ ਕੌਣ ਲਾਏਗਾ, ਕਿਉਂਕਿ ਗੁਰੂ ਹਰਿ ਰਾਏ ਸਾਹਿਬ ਤਾਂ ਬਿਲਕੁਲ ਛੋਟੇ ਨੇ, ਇਹ ਤਾਂ ਹਾਲੇ ਬਿਲਕੁਲ ਬਾਲ ਅਵਸਥਾ ਵਿੱਚ ਬਾਲ ਰੂਪ ਹਨ।
ਇਤਿਆਦਕ ਬੋਰੇ ਵਿਚਾਰ,
ਇਹ ਤਾਂ ਬਹੁਤ ਸਾਰੇ ਸਿੱਖ ਆਪਣੇ ਮਨ ਹੀ ਮਨ ਕਈ ਪ੍ਰਕਾਰ ਦੀਆਂ ਵਿਚਾਰਾਂ ਵਿਚਾਰਦੇ ਨੇ, ਕਈ ਪ੍ਰਕਾਰ ਦੀਆਂ ਤਰਕਾਂ ਕੁਤਰਕਾਂ ਨੂੰ ਸੋਚਦੇ ਹਨ।
ਨਿਜ ਨਿਜ ਤਕੈ ਅਲੰਬ ਉਦਾਰ,
ਸਾਰੇ ਆਪਣਾ ਆਪਣਾ ਆਸਰਾ ਤੱਕਦੇ ਨੇ, ਸਾਰਿਆਂ ਨੂੰ ਆਪੋ ਆਪਣੇ ਆਸਰੇ ਦਾ ਫਿਕਰ ਹੈ।
ਇੱਕ ਦਿਨ ਨਰ ਸਰੂਪ ਤਰ ਆਏ, ਬੰਧਨ ਗੀਰ ਬਾਨ ਸਮਦਾਏ।
ਖਾਲਸਾ ਜੀ, ਇੱਕ ਦਿਨ ਦਾ ਵਚਨ ਹੈ ਕਿ 33 ਕਰੋੜ ਦੇਵੀ ਦੇਵਤਿਆਂ ਵਿੱਚੋਂ ਜਿਹੜੇ ਮੁਖੀ ਦੇਵਤੇ ਨੇ, ਉਹ ਦੇਵਤਿਆਂ ਨੇ ਆਖਿਆ ਵੀ ਚੱਲ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੱਦਾ ਦੇ ਆਈਏ ਕਿ ਹੁਣ ਉਹ ਪਰਲੋਕ ਨੂੰ ਚੱਲਣ। ਤੋ ਜਿਹੜੇ ਦੇਵਤੇ ਸਨ, ਉਹਨਾਂ ਦੇਵਤਿਆਂ ਨੇ ਮਨੁੱਖੀ ਸਰੀਰ ਧਾਰਨ ਕੀਤਾ। ਖਾਲਸਾ ਜੀ, ਗੁਪਤ ਮੰਡਲ ਦੇ ਵਰਤਾਰੇ ਅੰਦਰ ਇਹ ਦੇਵੀ ਦੇਵਤਿਆਂ ਦੀਆਂ ਬਹੁਤ ਸਾਰੀਆਂ ਸ਼ਕਤੀਆਂ ਨੇ ਜਿਹੜੀਆਂ ਕੰਮ ਕਰ ਰਹੀਆਂ ਨੇ, ਕਿਰਿਆ ਕਰ ਰਹੀਆਂ ਨੇ। ਕੋਈ ਸ਼ਕਤੀਆਂ ਹਨ ਜਿਹੜੀਆਂ ਕੰਮ ਕਰ ਰਹੀਆਂ ਨੇ, ਪਰ ਇਹਨਾਂ ਸਾਰੀਆਂ ਸ਼ਕਤੀਆਂ ਦੇ ਉੱਤੇ ਜਿਹੜਾ ਕੰਟਰੋਲ ਹੈ ਉਹ ਮਹਾਂਸ਼ਕਤੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਹੈ। ਉਹਦੇ ਕੰਟਰੋਲ ਨਾਲ, ਜਿਵੇਂ ਹਾਊਸ ਪਾਵਰ ਹੁੰਦਾ ਬਿਜਲੀ ਦਾ, ਉਹਦੇ ਵਿੱਚੋਂ ਅੱਗੇ ਬਹੁਤ ਸਾਰਿਆਂ ਬਲਬਾਂ ਦੇ ਵਿੱਚ, ਟਿਊਬਾਂ ਵਿੱਚ, ਪੱਖਿਆਂ ਵਿੱਚ, ਮਸ਼ੀਨਾਂ ਵਿੱਚ ਬਿਜਲੀ ਦੀ ਸ਼ਕਤੀ ਕੰਮ ਕਰਦੀ ਹੈ, ਪਰ ਪਾਵਰ ਪਿੱਛੋਂ ਹੈ। ਇਹਨਾਂ ਬੇਨੇ ਜਿੰਨੇ ਦੇਵੀ ਦੇਵਤੇ ਨੇ ਆਪੋ ਆਪਣਾ ਕੰਮ ਕਰ ਰਹੇ ਨੇ, ਪਰ ਜਿਹੜੀ ਮਹਾਂਸ਼ਕਤੀ ਆ ਉਹ ਪਿੱਛੋਂ ਇਹਨਾਂ ਨੂੰ ਕੰਟਰੋਲ ਕਰਕੇ ਚਲਾ ਰਹੀ ਹੈ। ਜਿਵੇਂ ਜਪਜੀ ਸਾਹਿਬ ਚ ਮਹਾਰਾਜ ਜੀ ਦੇ ਬਚਨ ਨੇ, ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹੋ ਵਿਡਾਣ, ਇਹੀ ਪਰਮਾਤਮਾ ਦਾ ਅਸਚਰਜ ਕੌਤਕ ਹੈ। ਇਹ ਜਿੰਨੇ ਦੇਵਤੇ ਨੇ ਇਹਨਾਂ ਨੇ ਨਰ ਰੂਪ ਧਾਰਨ ਕੀਤੇ ਨੇ, ਨਰ ਰੂਪ ਧਾਰਨ ਕਰਕੇ ਆਏ ਹਨ।
ਅਗਨ ਪਰੋਗਮ ਸੁਰਪਤ ਆਦਿ,
ਅਗਨੀ ਦੇਵਤਾ ਆਇਆ ਹੈ, ਪਰੋਗਮ ਦੇਵਤਾ ਆਇਆ ਹੈ, सुरपत जेड़ा सारे देवत्यां दा राजा है, यानी कि राजा इंद्र, राजा इंद्र भी चल के आया है।
दर्शन देख पए एलाद,
मनुखी जामा धारण करके मनुखी शरीर विच श्री गुरु हरगोबिंद साहब जी दे चरना च आए ने, आके इन्हां ने सतगुरां दे दर्शन कीते ने।
पादे अरबिंद बंदना धारे,
और साहब जी दे दर्शन करके ना सारयां दे अंदर अहलाद आनंद दी अवस्था बनी है। गुरु चरना कमला ते बड़े प्यार नाल इन्हां सारयां ने मत्था टेकिया है।
गुरु एकाकी संग उचारे,
गुरु हरगोबिंद साहब जी महाराज जी उस वेले एकांत च बैठे हुए सी जदों ये सारे देवते चल के आए ने। महाराज जी नूं एकांत विच बैठिया वेख के इन्हां देवतियां ने सतगुरां नूं बेनती कीती,
हे प्रभु जग के काज सुधारे, शांति उभार दुष्टगन मारे।
कहण लगे, हे प्रभु जी तुसीं जगत दे सारे काम सुधार दिते ने, संतां दा उभार करके दुष्टां दा संघार कीता है, दुष्टां दा तुसीं नाश कीता है।
महाप्रताप सहित रण काले,
आप जी ने बड़े बड़े भारी प्रताप दे सहित बड़े 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 जंग लड़े हन, और उन्हां जंगां नूं लड़न तों बाद ओ जंग जिते हन।
मन मुख दुख लै सिख सुखाले,
मन मुखां ने दुख प्राप्त कीता है, और तुहाडे सिखां नूं तुहाडे कोलों सुख दी प्राप्ति हुई है, तुहाडे सिख सुखाले होए हन।
अबै सुरन को दियो आनंद, चलो आपन पुरी मुकंद।
महाराज जी कृपा करो, हुण तुसीं अपने सारे देवतियां नूं आनंद दी दात बख्शो, आनंद प्रदान करो, और महाराज तुसीं अपनी पुरी नूं मुक्ति दाते जी चाले पाओ। जो तुहाडी पुरी है बैकुंठ धाम है, अपने बैकुंठ धाम सच खंड वसै निरंकार, उस घर दे विच आप जी हुण कृपा करके चलो।
श्री हर गोबिंद तबै उचारा, हम कीनो है पूर्व त्यारा।
देवत्यां ने इस तरह बेनती कीती ते इन्हां दी बेनती सुन के साहिब जी बोले। महाराज जी कहण लगे, भाई असीं तुहाडे कहण तों पहलां ही तैयारी कीती होई है, तुहाडे कहण तों पहलां ही असीं तैयारे कीते होए ने।
अब पर लोक गमन बने आयो, गादी श्री हर राय बिठायो।
हुण साडा परलोक गमन करना आ पहुंचया, हुण सानू परलोक गमन करना चाहीदा, इसे करके असीं गुरु हर राय साहिब जी नूं गुरता गद्दी दे दित्ती है। गुरता गद्दी उत्ते असीं श्री गुरु हर राय साहिब जी नूं बिठा दिता है।
कार्य अपर सर्व कर लीने,
और जिन्ने काम साडे करण योग सन ओ असीं सारे कर लए हन।
आन अबै तुम दर्शन दीने,
हुण तुसीं सारे देवतियां ने आके सानू दर्शन दिते हन।
अत सुंदर आगमन तुम्हारा, देबु बर सच श्राप उदारा।
हे देवते जनो, तुहाडा आउणा अत दा सुंदर है, क्योंकि तुहाडा दत्ता होया वर भी सत हुंदा है, और तुहाडा दत्ता होया श्राप भी सत हुंदा है।
सफल सुपावन दर्श बिसाले,
हे देवते जनो तुहाडे दर्शन बड़े पवित्र ने, तुहाडे जेड़े दर्शन हन तुहाडे दर्शन बड़े पावन ते पवित्र हन, सफल हन।
करत जगत सब की प्रतपाले,
सारे जगत दी मर्यादा नूं तुसीं चला रहे हो परमात्मा दे हुक्म नाल, निरंकार दे हुक्म नाल सारे जगत दी प्रतपालना कर रहे हो।
आश्रित सकल तुम्हारे है,
जिन्ने संसार दे जीव ने तुहाडे आश्रित टिके हुए हन।
सेवत जो सो कामना लै,
और ਤੁਸੀਂ ਆਪਣੇ ਅਨੇਕਾਂ ਸੇਵਕਾਂ ਦੀਆਂ ਕਾਮਨਾਵਾਂ ਵੀ ਪੂਰੀਆਂ ਕਰ ਰਹੇ ਹੋ ਜਿੱਥੇ ਤੁਹਾਡੀ ਪੂਜਾ ਹੁੰਦੀ ਹੈ। ਮਹਾਰਾਜ ਜੀ ਹੁਣ ਸਤਿਗੁਰੂ ਜੀ ਦੇਵਤਿਆਂ ਦੀ ਵਡਿਆਈ ਇਸ ਕਰਕੇ ਕਰ ਰਹੇ ਨੇ ਕਿਉਂਕਿ ਸਤਿਗੁਰਾਂ ਦੀ ਸ਼ਰਨ ਵਿੱਚ ਆਏ ਨੇ, ਚੱਲ ਕੇ ਗੁਰਦੇਵ ਦੀ ਸ਼ਰਨ ਵਿੱਚ ਆਏ ਨੇ, ਤੇ ਜਿਹੜਾ ਸਤਿਗੁਰਾਂ ਦੀ ਸ਼ਰਨ ਵਿੱਚ ਆਉਂਦਾ ਉਹਦੀ ਵਡਿਆਈ ਸਾਹਿਬ ਜੀ ਉਜਾਗਰ ਕਰਦੇ ਹਨ, ਉਹਦੀ ਵਡਿਆਈ उजागर करते ने सतगुरां दा विरद है, प्रण है, सुभाओ है, इन्हां देवतियां नूं महाराज जी ने वडियाया है।
सुन सुरगा ने अपनी वडियाए कयो मिर्जादा रखो गुसाए।
पर ओ देवते मर्यादा समझदे सन, हाथ जोड़ के कहण लगे गरीबन वाज पातशाह कृपा करो आप दी मर्यादा विच रहो, क्योंकि तुसी पार ब्रह्म परमेश्वर हो, असी तुहाडे बनाए हुए हां, साडी वड्याई ना करो, साडा फर्ज बनदा असी तुहाडी वड्याई करिए, पर तुसी साडी वड्याई करो, ये बेमर्यादा काम है। महाराज कृपा करके आप जी मर्यादा विच रहो।
दई आपकी बोचताई परे पीर तुम हो साए।
महाराज जी सारिया तो चताई वड्याई तुहाडे कोल है, प्रभता परमात्मा दी जड़ी शक्ति वो तुहाडे कोल है, ते हे गरीबन वाज महाराज जदों साडे ते भी कोई पीड़ा समा आउंदा है, औखा समा आउंदा है, ते उदों तुसी साडी सहायता करदे, उदों महाराज जी तुसी साडी बांह फड़दे हो।
जब कब संकट कटे हमारे बली बुलंद सुदैखी मारे।
महाराज जदों कदों आप जी ने साडे संकट कटे ने, जड़े बड़े बड़े बली ते बिलंद दोखी सन साडे देवतियां दे, उना दोखियां नू महाराज तुसी ही बार बार अवतार धार के मार दे रहे हो, उना दोखियां तो साडा छुटकारा करोंदे रहे हो।
निष्कंटक कर राज बिठाए।
महाराज सानू बिलकुल निष्कंटक करके दुखां तो रहत करके राज गद्दी ते बिठाया, ओ राज सतगुरु जी साडे कोल तुहाडा दित्ता होया।
उस्तत करत पए समझाए।
एदां कह के सतगुरां दी उस्तत करन लगे ये देवते, गुरु हरगोबिंद साहब छेवें पातशाह जी दी उपमा करन लगे।
सुनो आज बुझंग प्रयाचन सदा देव पालो बिना आप मानो।
पातशाह जी नूं अष्टक कहिंदे ने, अष्टक उस्तत विच उचारण कीता होया, अष्टक उचारदिआं कहिंदे हन महाराज सदा देव पालो बिना आप मानो। महाराज साडियां बेनतियां आप जी प्रवान करदे हो, और तुसी सदा ही अपने देवतियां नूं पालदे हो, देवतियां दीआं बेनतियां प्रवान करके देवतियां दी प्रतिपालना तुसी करदे हो।
सहाई बनो ब्रिंद दुख नहानो।
महाराज तुसी सहाई बनो साडे, और साडे दोखियां दा नाश करो।
महाराज राजा ने राज दी राजो।
महाराज तुसी महाराजां दे महाराजे हो, राजयां दे राजे अधी राजा हो, आप जैसा होर कोई नहीं। गुरु कलगीधर भी लिखदे ने राजन के राजा, महाराजन के महाराजा, ऐसो राज छोड़ और दूजा कौन त्याई है। महाराज तुसी राजयां दे राजे अधि राजे हो।
महा तेज धारी करो संत काजो।
महान तेज नू धारण करन वाले तेजस्वी हो, और अपने संतां भगतां दे कार्ज सवारन वाले हो।
जगन्नाथ माधो स्वरूप छबीला।
तुसी सारे जगत दे नाथ हो, माधो हो, सारिया दे प्यारे हो, स्वरूपं छबीला, आप जी दा स्वरूप बड़ा सुंदर छैल छबील है।
करो लोक मैं मानवी चारु लीला।
महाराज इस मात लोक दी धरती ते आप सिर्फ मानवी लीला दा ठाट ठाट रहे हो, मानवी लीला दे विच विचर रहे हो।
नयो पंत सिक्की बिथारी मुकंदा।
हे मुक्ति दाते सतगुरु जी, तुसी इस मात लोक दी धरती ते एक नवी रीत नवा पंथ सिखी दा चलाया, और उस नवा पंथ सिखी दा चला के सारे जगत विच उसका विस्तार कीता है।
विकारंग बहीना को बंधंग निकंदा।
विकारा तो विहीन हो तुसी, ते महाराज तुसी बंधना दा नाश कर, जेड़े कुबंधन पए हुए ने जीवां नूं, उन्हां बंधना दा नाश करन वाले हो, निवारण करन वाले हो।
भई बुद्ध मंदं कली काल जाने।
महाराज कली काल दे इस घोर समय विच जीवां दी बुद्धि मंद हो गई है, मंद बुद्धि हो गई है जीवां दी इस कली काल दे समय च।
लियो बेद सारंग रची चारु बाने।
उन्हां मंद बुद्धि वाले जीवां दा उधार करन वास्ते आप जी ने गुरबाणी उचारण की। ਕੀਤੀ ਹੈ। ਗੁਰਬਾਣੀ ਦਾ ਉਚਾਰਨ ਕਰਕੇ ਗੁਰਬਾਣੀ ਦਿੱਤੀ ਆਪਣੇ ਸਿੱਖਾਂ ਨੂੰ ਔਰ ਹੁਕਮ ਕੀਤਾ ਹੈ ਗੁਰੂ ਕੇ ਸਿੱਖੋ, ਇਸ ਪਵਿੱਤਰ ਪਾਵਨ ਗੁਰਬਾਣੀ ਦਾ ਜਾਪ ਜਪੋ, ਆਵੋ ਸਿੱਖ ਸਤਿਗੁਰ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਇਹ ਹੁਕਮ ਆਪ ਜੀ ਨੇ ਆਪਣੇ ਸਿੱਖਾਂ ਨੂੰ ਕੀਤਾ।
ਪਠੰਤੇ ਸੁਨੰਤੇ ਹਨੰਤੇ ਕਲੰਕਾਰ,
ਜਿਹੜੇ ਗੁਰਸਿੱਖ ਇਸ ਬਾਣੀ ਨੂੰ ਪੜ੍ਹਦੇ ਨੇ ਸੁਣਦੇ ਨੇ ਉਹਨਾਂ ਦੇ ਸਾਰੇ ਕਲੰਕ ਕੱਟੇ ਜਾਂਦੇ ਹਨ, ਉਹਨਾਂ ਦੇ ਸਾਰੇ ਕਲੰਕਾਂ ਦੀ ਨਿਵਿਰਤੀ ਹੋ ਜਾਂਦੀ ਹੈ, ਉਹ ਨਿਹਕਲੰਕ ਹੋ ਜਾਂਦੇ ਹਨ।
ਲਹਿ ਮੁਖ ਕੋ ਅੰਤ ਕਹਿਣਾ ਅਤੰਕਾਰ,
ਔਰ ਉਹਨਾਂ ਨੂੰ ਮੁਕਤੀ ਦੀ ਦਾਤ ਪ੍ਰਾਪਤ ਹੁੰਦੀ ਹੈ ਔਰ ਅੰਤਲੇ ਸਮੇਂ ਉਹਨਾਂ ਨੂੰ ਆਤੰਕ ਨਹੀਂ ਹੁੰਦਾ, ਜਨਮ ਮਰਨ ਦਾ ਡਰ ਜਾਂ ਜੰਮਾਂ ਦਾ ਭੈ ਨਹੀਂ ਹੁੰਦਾ।
ਭਈ ਬੰਸ ਬੇਦੀ ਬਿਖੈ ਸੰਤ ਮੰਤਾ,
ਪਹਿਲਾਂ ਬੇਦੀਆਂ ਦੇ ਵੰਸ਼ ਵਿੱਚ ਮਹਾਨ ਸੰਤ ਰੂਪ ਪਾਰ ਬ੍ਰਹਮ ਪਰਮੇਸ਼ਰ ਦਾ ਪ੍ਰਤੱਖ ਅਵਤਾਰ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਹੋਏ ਹਨ।
ਦਿਓ ਸਤਨਾਮ ਮਾ ਮੰਤਰ ਜਨਤਾ,
ਸੰਸਾਰ ਦੇ ਜੰਤੂਆਂ ਦਾ ਜੀਵਾਂ ਦਾ ਉਧਾਰ ਕਰਨ ਵਾਸਤੇ ਤਿਨਾਂ ਨੂੰ ਸੱਚੇ ਨਾਮ ਦਾ ਮਹਾ ਮੰਤਰ ਬਖਸ਼ਿਆ ਹੈ।
ਨਵੋ ਖੰਡ ਮਾਈ ਕਰੀ ਕਿਤ ਮੰਡੰਗ,
ਨੌ ਖੰਡਾਂ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਇਹੀ ਨਾਮ ਦੀ ਦਾਤ ਨੌ ਖੰਡਾਂ ਵਿੱਚ ਜਾ ਕੇ ਜੀਵਾਂ ਨੂੰ ਜਪਾਇਆ, ਹਰ ਥਾਂ ਤੇ ਇਸੇ ਪਾਵਨ ਪਵਿੱਤਰ ਮੰਤਰ ਦਾ ਪ੍ਰਚਾਰ ਕੀਤਾ।
ਗੁਰੂ ਰੂਪ ਹੋਏ ਮਤੰਗ ਖੰਡ ਖੰਡੰਗ,
ਗੁਰੂ ਰੂਪ ਹੋ ਕੇ ਸਤਿਗੁਰਾਂ ਨੇ ਅਨੇਕਾਂ ਪ੍ਰਕਾਰ ਦੇ ਬਿਥਰੇ ਹੋਏ ਜਿਹੜੇ ਮਤ ਸਨ ਉਹਨਾਂ ਮਤਾਂ ਦਾ ਸਤਿਗੁਰਾਂ ਨੇ ਖੰਡਨ ਕੀਤਾ, ਉਹਨਾਂ ਨੂੰ ਖੰਡ ਖੰਡ ਟੁਕੜੇ ਟੁਕੜੇ ਕੀਤਾ ਹੈ।
ਅਰੇ ਹੋ ਕੋ ਨਾ ਆਗੇ ਕਰਾਮਾਤ ਭਾਰੇ,
ਕੋਈ ਉਹਨਾਂ ਅੱਗੇ ਅੜ ਨਹੀਂ ਸਕਿਆ। ਇਹੋ ਜੇ ਮਹਾਨ ਕਰਾਮਾਤੀ ਮਹਾਨ ਤੇਜਸਵੀ ਸਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ।
ਜਸੰਗ ਚਾਰੂ ਫੈਲਾ ਜਪੈ ਨਾਮ ਸਾਰੇ,
ਜਿਨ੍ਹਾਂ ਦਾ ਬੜਾ ਸੁੰਦਰ ਜਸ ਚਾਰੇ ਪਾਸੇ ਫੈਲਿਆ ਔਰ ਜਿਨ੍ਹਾਂ ਦਾ ਨਾਮ ਸਾਰੇ ਜਪਦੇ ਨੇ, ਹਰ ਇੱਕ ਦੀ ਰਸਨਾ ਤੇ ਇੱਕੋ ਨਾਮ ਹੈ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਇਹੀ ਨਾਮ ਸਾਰੇ ਜਪ ਰਹੇ ਹਨ।
ਮਹਾਮੋਹ ਸੋਂਡੀ ਹਿਰਦੈ ਕੰਨ ਨੋ ਮੈਂ,
ਮਹਾਰਾਜ ਗੁਰਸਿੱਖਾਂ ਦੇ ਹਿਰਦੇ ਰੂਪੀ ਜੰਗਲ ਵਿੱਚ ਜਿਹੜਾ ਮਹਾਮੋਹ ਰੂਪੀ ਸੋਂਡੀ ਹਾਥੀ ਮਸਤ ਹੋਇਆ ਝੂਲਦਾ ਫਿਰਦਾ ਹੈ।
ਬਡੋ ਬਾਕ ਸ਼ੇਰੰਗ ਤੁਮਾਰੋ ਜਨੋ ਮੈਂ,
ਮਹਾਰਾਜ ਜਿਹੜੇ ਤੁਹਾਡੇ ਬਚਨ ਨੇ ਨਾ ਵਾਕ, ਉਹ ਬੱਬਰ ਸ਼ੇਰ ਦਾ ਕੰਮ ਕਰਦੇ ਨੇ, ਉਸ ਮਹਾਮੋਹ ਰੂਪੀ ਹਾਥੀ ਨੂੰ ਟੁਕੜੇ ਟੁਕੜੇ ਕਰਨ ਵਾਸਤੇ, ਉਸ ਮਹਾਮੋਹ ਰੂਪੀ ਹਾਥੀ ਨੂੰ ਦੌੜਾਉਣ ਵਾਸਤੇ ਤੁਹਾਡੇ ਪਵਿੱਤਰ ਬਚਨ ਉਹ ਬੱਬਰ ਸ਼ੇਰ ਦਾ ਕੰਮ ਕਰ ਰਹੇ ਨੇ।
ਕਈ ਕੋਟ ਦਾਸਨ ਕੋ ਪਾਰ ਕੀਨੋ,
ਮਹਾਰਾਜ ਆਪ ਜੀ ਨੇ ਆਪਣੇ ਕਈ ਕਰੋੜ ਦਾਸਾਂ ਦਾ ਉਧਾਰ ਕੀਤਾ, ਇੱਕ ਦਾ ਦੋ ਦਾ ਚਾਰ ਦੀ ਗੱਲ ਨਹੀਂ ਹੈ, ਮਹਾਰਾਜ ਕਰੋੜਾਂ ਤਾਰੇ ਨੇ। ਪੰਡਿਤ ਨਿਹਾਲ ਸਿੰਘ ਨੇ ਲਿਖਿਆ, ਉਹ ਕਹਿੰਦਾ ਤਾਰੇ ਗਿਨੇ ਜਾਤ ਤੇਰੇ ਤਾਰੇ ਨਾ ਗਿਨਾਤ ਹੈ। ਮਹਾਰਾਜ ਆਕਾਸ਼ ਦੇ ਤਾਰੇ ਗਿਣੇ ਜਾ ਸਕਦੇ ਨੇ, ਪਰ ਜਿੰਨੇ ਤੁਸੀਂ ਤਾਰ ਦਿੱਤੇ ਨੇ ਉਹ ਨਹੀਂ ਗਿਣੇ ਜਾ ਸਕਦੇ। ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪਾਰ ਉਤਾਰੇ, ਬੰਦੇ ਤਾਂ ਤਾਰੇ ਹੀ ਨੇ, ਹੇ ਪਾਤਸ਼ਾਹ ਤੁਸੀਂ ਤਾਂ ਪਸ਼ੂ ਪ੍ਰੇਤ ਵੀ ਤਾਰ ਦਿੱਤੇ ਹਨ, ਪਸ਼ੂਆਂ ਪ੍ਰੇਤਾਂ ਦਾ ਵੀ ਪਾਰ ਉਤਾਰਾ ਕਰ ਦਿੱਤਾ, ਪੱਥਰ ਵੀ ਤਾਰ ਦਿੱਤੇ, ਜਿਹਨਾਂ ਪੱਥਰਾਂ ਨੂੰ ਛੂਹਿਆ ਗੁਰੂ ਨਾਨਕ ਪਾਤਸ਼ਾਹ ਨੇ ਹਸਨ ਅਬਦਾਲ ਦੀ ਧਰਤੀ ਤੇ, ਪੰਜਾ ਸਾਹਿਬ ਜਿਸ ਪੱਥਰ ਨੂੰ ਛੂਹਿਆ ਉਹ ਪੱਥਰ ਵੀ ਸਤਿਗੁਰਾਂ ਨੇ ਮੋਮ ਬਣਾ ਕੇ ਰੱਖ ਦਿੱਤੇ। ਐਸੇ ਹੋ ਮਹਾਰਾਜ ਆਪ ਜੀ ਜਿਹਨਾਂ ਨੇ ਕਈ ਕਰੋੜ ਦਾਸਾਂ ਦਾ ਉਧਾਰ ਕੀਤਾ।
ਗੁਰੂ ਸਿੱਖ ਕਹਿ ਨਰ ਜਾਵੇ ਨਾ ਦੂਤੰਗ,
ਮਹਾਰਾਜ ਆਪ ਜੀ ਨੇ 6 ਰੂਪ ਧਾਰਨ ਕੀਤੇ ਨੇ, ਖਟੰਗ ਰੂਪ ਧਾਰੇ ਭਲੋ ਪੰਥ ਕਦੀਨੇ, ਮਹਾਰਾਜ ਆਪ ਜੀ ਨੇ 6 ਰੂਪ ਧਾਰਨ ਕੀਤੇ ਨੇ ਔਰ 6 ਰੂਪ ਧਾਰਨ ਕਰਕੇ ਇਸ ਜਗਤ ਵਿੱਚ ਅਨੇਕਾਂ ਜੀਵਾਂ ਨੂੰ ਤਾਰਿਆ ਤੇ ਉਹਨਾਂ ਨੂੰ ਦਰਸ਼ਨ ਦਿੱਤੇ ਹਨ।
ਗੁਰੂ ਸਿੱਖ ਕੇ ਨਰ ਜਾਵੇ ਨਾ ਦੂਤੰਗ,
ਮਹਾਰਾਜ ਜਿਹੜੇ ਗੁਰੂ ਦੇ ਸਿੱਖ ਨੇ ਉਹਨਾਂ ਦੇ ਨੇੜੇ ਜਮ ਦੂਤ ਨਹੀਂ ਜਾਂਦੇ, ਜਮ ਦੂਤ ਉਹਨਾਂ ਦੇ ਨੇੜੇ ਨਹੀਂ ਆ ਸਕਦੇ, ਉਹਨਾਂ ਦਾ ਪ੍ਰਤਾਪ ਤੇ ਜ਼ਾਹੂ ਜ਼ਲਾਲ ਇਤਨਾ ਹੋ ਜਾਂਦਾ ਹੈ ਕਿ ਉਹਨਾਂ ਦੇ ਨੇੜੇ ਜਮ ਦੂਤ ਨਹੀਂ ਆਉਂਦੇ।
ਤਰੈ ਧਿਆਨ ਕੋਏ ਸੋ ਬੁੱਧ ਪੂਤੰਗ,
ਮਹਾਰਾਜ ਜਿਹੜੇ ਤੁਹਾਡਾ ਧਿਆਨ ਧਾਰਦੇ ਨੇ ਉਹਨਾਂ ਦੀ ਬੁੱਧੀ ਨਿਰਮਲ ਹੋ ਜਾਂਦੀ ਹੈ, ਉਹਨਾਂ ਦੀ ਬੁੱਧ ਪਵਿੱਤਰ ਹੋ ਜਾਂਦੀ ਹੈ, ਉਹਨਾਂ ਦਾ ਹਿਰਦਾ ਸ਼ੁੱਧ ਹੋ ਜਾਂਦਾ ਮਹਾਰਾਜ, ਜਿਹੜੇ ਤੁਹਾਡਾ ਧਿਆਨ ਧਾਰਦੇ ਹਨ।
ਰਿਪੋ ਸੰਗ ਜੰਗੰ ਕਰੇ ਅੰਗ ਭੰਗ,
ਜੰਗ ਦੇ ਮੈਦਾਨ ਵਿੱਚ ਦੁਸ਼ਮਣਾਂ ਨਾਲ ਜੰਗ ਲੜਿਆ, ਔਰ ਜੰਗ ਲੜ ਕੇ ਦੁਸ਼ਮਣਾਂ ਦੇ ਅੰਗ ਭੰਗ ਕੀਤੇ ਨੇ, ਦੁਸ਼ਮਣਾਂ ਦੇ ਅੰਗ ਤੋੜੇ ਹਨ।
ਬਿਜੈਲੀਨ ਭਾਰੀ ਸੁਧਾਰੇ ਅਤੰਗ,
ਔਰ ਮਹਾਰਾਜ ਆਪ ਜੀ ਨੇ ਵਿਜੈ ਪ੍ਰਾਪਤ ਕੀਤੀ, ਜਿੱਤ ਪ੍ਰਾਪਤ ਕੀਤੀ ਹੈ, ਔਰ ਦੁਸ਼ਮਣਾਂ ਦੇ ਹਿਰਦਿਆਂ ਚ ਤੁਹਾਡਾ ਆਤੰਕ ਹੈ, ਦੁਸ਼ਮਣਾਂ ਦੇ ਹਿਰਦਿਆਂ ਚ ਤੁਹਾਡਾ ਡਰ ਭੈ ਬਣਿਆ ਹੋਇਆ। ਆਪ ਜੀ ਤੋਂ ਇੰਨੇ ਜ਼ਿਆਦਾ ਭੈ ਭੀਤ ਹੋਏ ਨੇ ਕਿ ਮੁੜ ਕੇ ਉਹਨਾਂ ਨੇ ਤੁਹਾਡੇ ਵੱਲ ਆਉਣ ਦੀ ਹਿੰਮਤ ਨਹੀਂ ਕੀਤੀ।
ਨਮੋ ਪਾਦ ਕੰਜੰ ਕਿਰਪਾਲੰ ਸਰੂਪੰ,
ਏ ਕਿਰਪਾਲ ਸਰੂਪ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਸਾਡੀ ਤੁਹਾਡੇ ਪਵਿੱਤਰ ਚਰਨਾਂ ਤੇ ਨਮਸਕਾਰ ਹੈ, ਨਮਸਕਾਰ ਹੈ, ਵੰਦਨਾ ਹੈ, ਵੰਦਨਾ ਹਰ ਵੰਦਨਾ, ਗੁਣ ਗਾਵੋ ਗੋਪਾਲ ਰਾਏ। ਜਿਵੇਂ ਪਾਤਸ਼ਾਹ ਕਹਿੰਦੇ, ਡੰਡੋਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇਰਾ ਖੋ ਪ੍ਰਭੂ, ਨਾਨਕ ਦੇ ਕਰ ਹੱਥ। ਨਮਸਕਾਰ ਹੈ ਆਪ ਜੀ ਦੇ ਪਵਿੱਤਰ ਚਰਨਾਂ ਚ। ਗੁਰੂ ਕਲਗੀਧਰ ਨੇ ਜਾਪ ਸਾਹਿਬ ਕਿੰਨੀ ਵਾਰ ਨਮਸਕਾਰ ਕੀਤੀ ਹੈ। ਨਮਸਤਵੰਗ ਅਕਾਲੇ, ਨਮਸਤਵੰਗ ਕਿਰਪਾਲੇ, ਨਮਸਤੰਗ ਰੂਪੇ, ਨਮਸਤੰਗ ਅਨੂਪੇ, ਨਮਸਤੰਗ ਭੇਖੇ, ਨਮਸਤੰਗ ਲੇਖੇ, ਨਮਸਤੰਗ ਕਾਏ, ਨਮਸਤੰਗ ਜਾਏ, ਨਮਸਤੰਗ ਗੰਜੇ, ਨਮਸਤੰਗ ਪੰਜੇ। ਨਮਸਕਾਰ ਹੀ ਕੀਤੀ ਹੈ ਨਾ ਬਾਰ ਬਾਰ। ਮਹਾਰਾਜ ਜੀ ਨੂੰ ਨਮਸਕਾਰ ਕਰਦੇ ਨੇ ਦੇਵਤੇ, ਕਹਿੰਦੇ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਤੇ ਸਾਡੀ ਨਮਸਕਾਰ ਹੈ।
ਨਮੋ ਪਾਦ ਕੰਜੰ ਕਿਰਪਾਲੰ ਸਰੂਪੰ,
ਹੇ ਕਿਰਪਾਲ ਸਰੂਪ ਸਤਿਗੁਰੂ ਆਪ ਦੇ ਚਰਨਾਂ ਤੇ ਸਾਡੀ ਨਮਸਕਾਰ ਹੈ।
ਮੁਕੰਦੰ ਸੁਛੰਦੰ ਅਨੰਦੰ ਅਨੂਪੰ,
ਮੁਕਤੀ ਦਾਤੇ ਹੋ ਤੁਸੀਂ, ਸੁਛੰਦੰ ਆਜ਼ਾਦ ਹੋ, ਸਵਤੰਤਰ ਹੋ, ਤੁਹਾਡੇ ਤੇ ਕਿਸੇ ਦਾ ਕੁੰਡਾ ਨਹੀਂ ਹੈ। ਤੁਹਾਡਾ ਕੁੰਡਾ ਸਾਰਿਆਂ ਤੇ ਹੈ, ਪਰ ਤੁਸੀਂ ਆਪ ਸੁਛੰਦ ਹੋ, ਸਵਤੰਤਰ ਹੋ, ਆਨੰਦ ਸਰੂਪ ਹੋ, ਅਨੂਪ ਹੋ।
ਸਦਾ ਜੈ ਸਦਾ ਜੈ ਸਦਾ ਜੈ ਤੁਮਾਰੇ,
ਮਨ ਕਰਕੇ ਵੀ ਤੁਹਾਡੀ ਸਦਾ ਜੈ ਹੈ, ਵਚਨ ਕਰਕੇ ਵੀ ਤੁਹਾਡੀ ਸਦਾ ਜੈ ਹੈ, ਔਰ ਮਹਾਰਾਜ ਕਰਮ ਕਰਕੇ ਵੀ ਤੁਹਾਡੀ ਸਦਾ ਜੈ ਹੈ।
ਗੁਰੂ ਰੂਪ ਸਾਰੇ ਨਮੋ ਹੈ ਹਮਾਰੇ,
ਮਹਾਰਾਜ ਤੁਸੀਂ ਸਾਰਿਆਂ ਵਿੱਚ ਗੁਰੂ ਰੂਪ ਹੋ ਕੇ ਵਿਆਪਕ ਹੋ, ਔਰ ਤੁਹਾਡੇ ਉਸ ਸਰਬ ਵਿਆਪੀ ਸਵਰੂਪ ਨੂੰ ਵੀ ਸਾਡੀ ਨਮਸਕਾਰ ਹੈ।
ਮਨੋ ਕਾਮਨਾ ਪੂਰ ਦਾਸਾਂ ਕੇਰੀ,
ਮਹਾਰਾਜ ਤੁਸੀਂ ਆਪਣੇ ਦਾਸਾਂ ਦੇ ਅੰਦਰ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਵਾਲੇ ਹੋ। ਜੋ ਜੋ ਕਾਮਨਾ ਧਾਰ ਕੇ ਤੁਹਾਡੇ ਦਾਸ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆਉਂਦੇ ਨੇ, ਉਹਨਾਂ ਦੀਆਂ ਕਾਮਨਾਵਾਂ ਤੁਸੀਂ ਪੂਰੀਆਂ ਕਰਦੇ ਹੋ।
ਕਰੋ ਦੇਵ ਬ੍ਰਿੰਦਨ ਰੱਛਾ ਬਡੇਰੇ,
ਮਹਾਰਾਜ ਤੁਸੀਂ ਸਾਰੇ ਦੇਵਤਿਆਂ ਦੀ ਰੱਛਿਆ ਕਰਦੇ ਹੋ, ਸਰਬ ਦੇਵਤਿਆਂ ਦੀ ਰੱਛਿਆ ਤੁਸੀਂ ਕਰਦੇ ਹੋ। ਜਿਹੜੇ ਦੇਵਤੇ ਤੁਹਾਡੀ ਸ਼ਰਨ ਚ ਪੈਂਦੇ ਨੇ ਉਹਨਾਂ ਨੂੰ ਤੁਸੀਂ ਰੱਖਦੇ ਹੋ।
ਦੋਹੇਰਾ ਇਮ ਅਸ਼ਟਕ ਸੁਰ ਸਰਬ ਕਰ ਔਰ ਮੈਂ ਆਨੰਦ ਪਾਏ।
ਇਹਦਾ ਇੱਕ ਅਸ਼ਟਕ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਪਮਾ ਦਾ ਉਸਤਤ ਦਾ ਇਹ ਅਸ਼ਟਕ ਦੇਵਤਿਆਂ ਨੇ ਉਚਾਰਨ ਕੀਤਾ, ਔਰ ਗੁਰੂ ਸਾਹਿਬ ਦੀ ਉਸਤਤ ਕਰਕੇ ਸਰਬ ਦੇਵਤਿਆਂ ਦੇ ਹਿਰਦਿਆਂ ਵਿੱਚ ਆਨੰਦ ਦੀ ਅਵਸਥਾ ਬਣੀ ਹੈ, ਸਾਰਿਆਂ ਦੇ ਹਿਰਦੇ ਆਨੰਦਿਤ ਹੋਏ ਹਨ।
ਦਰਸ਼ਨ ਪਰਸਨ ਸੁਰ ਸੇ ਗਮਨੇ ਪੁਨ ਸਮਦਾਏ,
ਸਤਿਗੁਰਾਂ ਦੇ ਦਰਸ਼ਨ ਪਰਸ ਕੇ ਸਾਰੇ ਦੇਵਤੇ ਬੜੇ ਖੁਸ਼ ਹੋਏ ਨੇ, ਔਰ ਗੁਰੂ ਸਾਹਿਬ ਜੀ ਕੋਲੋਂ ਆਗਿਆ ਲੈ ਕੇ ਫਿਰ ਇਹਨਾਂ ਸਾਰੇ ਦੇਵਤਿਆਂ ਨੇ ਵਾਪਸੀ ਪ੍ਰਸਥਾਨ ਕੀਤਾ। ਸਾਰੇ ਦੇਵਤੇ ਆਪੋ ਆਪਣੀਆਂ ਪੁਰੀਆਂ ਨੂੰ ਵਾਪਸ ਗਏ ਹਨ।
ਜੋ ਪਈ ਇੱਕ ਕੋਸ਼ਟ ਸਤਿਗੁਰੂ ਕਰਾਇਓ, ਨਾਮ ਪਤਾਲ ਪੁਰੀ ਤਿਸ ਗਏ ਗਾਇਓ।
ਖਾਲਸਾ ਜੀ ਹੁਣ ਸੁਣੋ, ਜਿਵੇਂ ਸਤਿਗੁਰਾਂ ਨੇ ਤਿਆਰੀ ਕੀਤੀ ਹੈ ਬੈਕੁੰਠ ਜਾਣ ਦੀ, ਗੁਰਦੇਵ ਨੇ ਇੱਕ ਕੋਠਾ ਤਿਆਰ ਕੀਤਾ ਹੈ। ਉਹ ਕੋਠਾ ਤਿਆਰ ਕਰਕੇ ਸਤਿਗੁਰਾਂ ਨੇ ਉਸਦਾ ਨਾਂ ਰੱਖਿਆ ਗੁਰਦੁਆਰਾ ਪਤਾਲਪੁਰੀ ਸਾਹਿਬ, ਜਿੱਥੇ ਆ ਕੇ ਸੰਗਤਾਂ ਦਰਸ਼ਨ ਕਰਦੀਆਂ ਨੇ ਨਾ। ਉਹ ਕੋਠਾ ਗੁਰੂ ਹਰਗੋਬਿੰਦ ਸਾਹਿਬ ਨੇ ਤਿਆਰ ਕਰਵਾਇਆ, ਔਰ ਉਸ ਕੋਠੇ ਦਾ ਨਾਂ ਸਤਿਗੁਰਾਂ ਨੇ ਪਤਾਲਪੁਰੀ ਰੱਖਿਆ ਹੈ।
ਹੋਣ ਪ੍ਰਵੇਸ਼ ਤੀ ਸੀ ਮੈਂ ਚਾਹ ਸਭੀ ਨੂੰ ਬੁਲਾਏ ਕਰ ਪਾ।
ਮਹਾਰਾਜ ਜੀ ਹੁਣ ਉਹ ਜਿਹੜਾ ਪਤਾਲਪੁਰੀ ਕੋਠਾ ਬਣਵਾਇਆ ਉਹਦੇ ਚ ਸਤਿਗੁਰੂ ਪ੍ਰਵੇਸ਼ ਕਰਨਾ ਚਾਹੁੰਦੇ ਨੇ, ਉਹਦੇ ਅੰਦਰ ਜਾਣਾ ਚਾਹੁੰਦੇ ਨੇ ਕੋਠੇ ਵਿੱਚ। ਤੇ ਕੋਠੇ ਵਿੱਚ ਜਾਣ ਤੋਂ ਪਹਿਲਾਂ ਮਹਾਰਾਜ ਜੀ ਨੇ ਸਾਰਿਆਂ ਨੂੰ ਬੁਲਾ ਲਿਆ, ਜਿੰਨੀਆਂ ਸੰਗਤਾਂ ਨੇ ਜਿੰਨੇ ਸਿੱਖ ਨੇ ਸਾਰਿਆਂ ਨੂੰ ਮਹਾਰਾਜ ਜੀ ਨੇ ਬੁਲਾਇਆ ਹੈ।
ਆਪ ਜਾਣ ਪਰ ਲੋਕ ਮਝਾਰੇ, ਜੁਤ ਕੁਟੰਬ ਸਭ ਸੰਗ ਉਚਾਰੇ।
ਆਪ ਵੈਕੁੰਠ ਨੂੰ ਜਾਣਾ, ਸੱਚਖੰਡ ਨੂੰ ਜਾਣਾ, ਇਸ ਕਰਕੇ ਮੇਰੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਆਪਣਾ ਸਾਰਾ ਕੁਟੰਬ ਵੀ ਬੁਲਾ ਲਿਆ, ਮਾਤਾ ਮਰਵਾਈ, ਮਾਤਾ ਨਾਨਕੀ, ਸਾਹਿਬਜ਼ਾਦੇ ਵੀ, ਸਾਰੇ ਪਰਿਵਾਰ ਨੂੰ ਸਤਿਗੁਰੂ ਜੀ ਮਹਾਰਾਜ ਜੀ ਨੇ ਬੁਲਾਇਆ ਹੈ।
ਪੂਰਬ ਸ਼੍ਰੀ ਹਰਿ ਰਾਏ ਸਮੀਪ,
ਔਰ ਸਭ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਵਿੱਚ ਮਹਾਰਾਜ ਜੀ ਦੇ ਪੋਤਰੇ ਔਰ ਗੁਰੂ ਪਾਤਸ਼ਾਹ ਤੋਂ ਬਾਅਦ ਸੰਗਤ ਦੀ ਬਾਂਹ ਫੜਨ ਵਾਲੇ ਗੁਰਦੇਵ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਬੈਠੇ ਹਨ।
ਬੈਠਿਓ ਆਨ ਜੋਧ ਅਵਨੀਪ,
ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਜੀ ਆ ਕੇ ਬੈਠੇ ਨੇ। ਫਿਰ ਜੋਧ ਰਾਏ ਮਹਾਰਾਜ ਜੀ ਦਾ ਬੜਾ ਸ਼ਰਧਾਲੂ ਸੇਵਕ ਹੈ, ਇਹ ਵੀ ਚੱਲ ਕੇ ਆਇਆ ਤੇ ਬੈਠਾ ਹੈ।
ਗੁਰ ਕਰਨੀ ਦੋਨੋਂ ਸੁਣ ਆਏ,
ਸਤਿਗੁਰਾਂ ਦੀਆਂ ਦੋਨੋਂ ਘਰ ਵਾਲੀਆਂ, ਦੋਨੋਂ ਮਹਿਲ, ਮਾਤਾ ਮਰਵਾਈ ਤੇ ਮਾਤਾ ਨਾਨਕੀ ਜੀ ਵੀ ਆਏ ਹਨ।
ਸ਼ੁਭ ਤੇਰੇ ਦਾ ਸ਼ਰਨ ਸਾਹਿਬ ਆਏ,
ਇਹਨਾਂ ਦਾ ਹਿਰਦਾ ਬੜਾ ਛੋਭ ਵਿੱਚ ਹੈ ਦੋਨੋਂ ਮਾਤਾਵਾਂ ਦਾ, ਔਰ ਆਪਣੇ ਨੇਤਰਾਂ ਚੋਂ ਅਸ਼ਰੂ ਵੀ ਵਹਾ ਰਹੀਆਂ ਨੇ, ਦੋਨਾਂ ਮਾਤਾਵਾਂ ਦੇ ਨੇਤਰ ਭਿੱਜੇ ਹੋਏ ਨੇ।
ਬ੍ਰਿੰਦ ਮਸੰਦ ਬਿਲੰਦ ਆਏ, ਸਿੱਖ ਸੰਗਤ ਇਕੱਠੀ ਸਮਦਾਏ।
ਬਹੁਤ ਸਾਰੇ ਮਸੰਦ ਆਏ ਨੇ ਇਕੱਠੇ ਹੋ ਕੇ, ਬਹੁਤ ਸਾਰੀਆਂ ਸੰਗਤਾਂ ਉਹ ਵੀ ਮਹਾਰਾਜ ਜੀ ਦੇ ਕੋਲ ਇਕੱਠੀਆਂ ਹੋ ਕੇ ਆਈਆਂ ਹਨ।
ਸਭ ਸੋ ਉੱਚ ਉਚਾਰ ਸੁਣਾਇਓ, ਹਮ ਸੋ ਕਹੋ ਜਥਾ ਜਿਸ ਭਾਇਓ।
ਸਾਰੀ ਸੰਗਤ ਨੂੰ ਉੱਚੀ ਆਵਾਜ਼ ਚ ਉਚਾਰ ਕੇ ਪਾਤਸ਼ਾਹ ਮਹਾਰਾਜ ਸਾਰੀ ਸੰਗਤ ਨੂੰ ਉੱਚੀ ਆਵਾਜ਼ ਵਿੱਚ ਉਚਾਰ ਕੇ ਕਹਿਣ ਲੱਗੇ,
ਹਮਰੀ ਤਿਆਰੀ ਹੈ ਪਰ ਲੋਕ, ਧਰੋ ਆਨੰਦ ਨਾ ਕੀਜੈ ਸ਼ੋਕ।
ਮਹਾਰਾਜ ਜੀ ਕਹਿੰਦੇ ਭਾਈ ਜੇ ਕਿਸੇ ਦੇ ਮਨ ਚ ਕੋਈ ਖਿਆਲ ਹੈ ਤਾਂ ਉਹ ਸਾਡੇ ਨਾਲ ਸਾਂਝਾ ਕਰ ਲੋ, ਹੁਣ ਕਿਤੇ ਬਾਅਦ ਚ ਇਹ ਨਾ ਸੋਚਿਆ ਜੇ ਕਿ ਅਸੀਂ ਗੁਰੂ ਸਾਹਿਬ ਨਾਲ ਬਚਨ ਨਹੀਂ ਕਰ ਸਕੇ, ਕਿਸੇ ਨੇ ਕੋਈ ਬਚਨ ਕਰਨਾ ਤਾਂ ਕਰ ਲੋ, ਕਿਉਂਕਿ ਹੁਣ ਸਾਡੀ ਪਰਲੋਕ ਜਾਣ ਦੀ ਤਿਆਰੀ ਹੈ, ਸਾਡੇ ਪਿੱਛੋਂ ਕਿਸੇ ਨੇ ਸ਼ੋਕ ਨਹੀਂ ਕਰਨਾ, ਸਾਰਿਆਂ ਨੇ ਆਨੰਦ ਸਹਿਤ ਆਨੰਦਿਤ ਰਹਿਣਾ ਹੈ।
ਸੁਣ ਸਭਨ ਕੇ ਮਨ ਮੁਰਝਾਏ,
ਸਤਿਗੁਰਾਂ ਦੇ ਬਚਨ ਸੁਣ ਕੇ ਸਾਰਿਆਂ ਦੇ ਮਨ ਮੁਰਝਾ ਗਏ।
ਸ਼ੀਗਰ ਬਿਲੋਚਨ ਜਲ ਭਰ ਆਏ,
ਬੜੇ ਛੇਤੀ ਨਾਲ ਹੀ ਅੱਖਾਂ ਵਿੱਚ ਜਲ ਭਰ ਆਇਆ ਸਿੱਖਾਂ ਦੇ, ਜਦੋਂ ਉਹਨਾਂ ਨੇ ਸਤਿਗੁਰਾਂ ਦੇ ਪਰਲੋਕ ਜਾਣ ਦੀ ਗੱਲ ਸੁਣੀ।
ਬਦਨ ਸਦਨ ਦੁੱਤ ਜਿਮ ਅਰਬਿੰਦ, ਕਰੇ ਪ੍ਰੇਮ ਕਿਉ ਹਿਰਤ ਬ੍ਰਿੰਦ।
ਸਾਰੇ ਗੁਰੂ ਹਰਗੋਬਿੰਦ ਸਾਹਿਬ ਦੇ ਪਵਿੱਤਰ ਚਿਹਰੇ ਵੱਲ ਵੇਖ ਰਹੇ ਨੇ, ਕਮਲ ਵਾਂਗਰ ਖਿੜਿਆ ਮਹਾਰਾਜ ਜੀ ਦਾ ਸੁੰਦਰ ਚਿਹਰਾ ਸਾਰੇ ਵੇਖ ਰਹੇ ਨੇ, ਬੜੇ ਪ੍ਰੇਮ ਨਾਲ ਵੇਖ ਰਹੇ ਹਨ।
ਬੋਲਣ ਕੇ ਸਮਰੱਥ ਨੈ ਹੋਏ, ਇੱਕ ਟਕ ਗੁਰੂ ਸਰੂਪ ਕੋ ਜੋਏ।
ਕਿਸੇ ਚ ਬੋਲਣ ਦੀ ਤਾਕਤ ਨਹੀਂ ਪਈ, ਹੌਸਲਾ ਨਹੀਂ ਪਿਆ ਕਿਸੇ ਦੇ ਅੰਦਰ ਬੋਲਣ ਦਾ, ਸਭ ਇੱਕ ਟਕੀ ਲਾ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਚਿਹਰੇ ਵੱਲ ਵੇਖੀ ਜਾਂਦੇ ਨੇ, ਕਿਸੇ ਚ ਬੋਲਣ ਦੀ ਤਾਕਤ ਨਹੀਂ ਹੋਈ।
ਤੇਰੇ ਹਜ਼ਾਰੋ ਤੂਸ਼ਣ ਧਾਰੇ,
ਹਜ਼ਾਰਾਂ ਦੀ ਗਿਣਤੀ ਚ ਸੰਗਤ ਬੈਠੀ ਸੀ ਪਰ ਸਾਰੇ ਚੁੱਪ ਚਾਪ ਬੈਠੇ ਨੇ, ਕੋਈ ਕੁਝ ਬੋਲ ਨਹੀਂ ਸਕਿਆ।
ਕਿਸਮਤ ਹਿਰਦੇ ਕਸ਼ਟ ਜਿਨ ਭਾਰੇ,
ਸਾਰਿਆਂ ਦੇ ਮਨ ਹੈਰਾਨੀ ਵਿੱਚ ਨੇ, ਔਰ ਬੜਾ ਵੱਡਾ ਡਾਢਾ ਕਸ਼ਟ ਹੈ ਸਾਰਿਆਂ ਦੇ ਹਿਰਦੇ ਅੰਦਰ ਕਿ ਗੁਰੂ ਹਰਗੋਬਿੰਦ ਸਾਹਿਬ ਨਾਲ ਸਾਡਾ ਵਿਛੋੜਾ ਪੈਣ ਲੱਗਾ, ਇਹ ਕਸ਼ਟ ਹੈ ਸਾਰਿਆਂ ਦੇ ਹਿਰਦੇ ਵਿੱਚ।
ਸਭ ਦਿਸ਼ ਦੇਖ ਬਹੁਰ ਗੁਰ ਕਹਿਓ, ਇਸ ਮੈਂ ਕਿਹਾ ਅਚਰਜ ਤੁਮ ਲਿਓ।
ਜਦੋਂ ਸਾਰੀ ਸੰਗਤ ਨੂੰ ਮਹਾਰਾਜ ਜੀ ਨੇ ਮੁਰਝਾਏ ਮੂੰਹ ਨਾਲ ਬੈਠਿਆ ਵੇਖਿਆ ਨਾ, ਤੇ ਵੇਖ ਕੇ ਸਤਿਗੁਰੂ ਜੀ ਕਹਿਣ ਲੱਗੇ, ਭਾਈ ਸਿੱਖੋ ਇਹਦੇ ਚ ਕੀ ਹੈਰਾਨੀ ਦੀ ਗੱਲ ਹੈ, ਇਹਦੇ ਚ ਇਹੋ ਜੀ ਕਿਹੜੀ ਅਚਰਜਤਾ ਦੀ ਗੱਲ ਹੈ, ਇਸ ਜਗਤ ਦਾ ਪ੍ਰਵਾਹ ਤਾਂ ਹੈ ਹੀ ਐਸਾ, ਇਹ ਸੰਸਾਰ ਦੀ ਬਣਤਰ ਤਾਂ ਪਰਮਾਤਮਾ ਨੇ ਮੁੱਢ ਤੋਂ ਬਣਾਈ ਹੀ ਐਸੀ ਹੈ।
ਸਲਤਾ ਸਮ ਜਗ ਕੋ ਪਰਵਾਹ,
ਜਿਵੇਂ ਦਰਿਆ ਵਹਿੰਦਾ ਹੈ ਨਾ, ਵਹਿੰਦੇ ਦਰਿਆ ਦੇ ਸਮਾਨ ਇਹ ਜਗਤ ਦਾ ਪ੍ਰਵਾਹ ਹੈ।
ਥਿਰੈ ਨ ਕੋ ਸਭ ਚਲ ਜਾ।
ਇਹਦੇ ਵਿੱਚ ਕੋਈ ਥਿਰ ਨਹੀਂ ਰਹਿੰਦਾ, ਜਿਵੇਂ ਆਏ ਨੇ ਉਸੇ ਤਰ੍ਹਾਂ ਅੱਗੇ ਨੂੰ ਚੱਲਦੇ ਜਾ ਰਹੇ ਨੇ। ਇਹੀ ਸਾਰੇ ਸੰਸਾਰ ਦੀ ਬਣਤਰ ਤੇ ਖੇਡ ਹੈ।
ਜੋ ਜੇ ਅਨਹੋਤ ਹੇਤ ਕੋ ਹੇਰ।
ਮਹਾਰਾਜ ਜੀ ਕਹਿੰਦੇ ਜੇ ਤੁਸੀਂ ਅਨਹੋਣੀ ਨੂੰ ਵੇਖੋ ਨਾ ਕਿ ਅਨਹੋਣੀ ਹੈ, ਇਹ ਤਾਂ ਹੋਇਆ ਨੀ ਕਦੇ ਪਹਿਲਾਂ, ਫਿਰ ਤਾਂ ਤੁਸੀਂ ਸੋਚੋ ਪਰ ਇਹ ਅਨਹੋਣੀ ਥੋੜੀ ਹੈ, ਇਹ ਤਾਂ ਹੋਣੀ ਹੈ, ਏਦਾਂ ਹੀ ਹੁੰਦਾ ਆਇਆ ਸੰਸਾਰ ਵਿੱਚ।
ਇਤ ਸੋਚ ਬੇ ਲਖੋ ਬਡੇਰੋ।
ਮਹਾਰਾਜ ਜੀ ਕਹਿੰਦੇ ਆਪਣੇ ਹਿਰਦੇ ਵਿੱਚ ਉਚਿਤ ਸੋਚਣਾ ਸੋਚੋ, ਜੋ ਸੋਚਣਾ ਚਾਹੀਦਾ।
ਇਹ ਤੋ ਸਦਾ ਹੋਤ ਹੈ, ਇਹ ਤੋ ਸਦਾ ਹੋਤੀ ਆਏ, ਕਰੋ ਵਿਚਾਰਨ ਥਿਰ ਕੇ ਪਾਏ।
ਮਹਾਰਾਜ ਜੀ ਕਹਿੰਦੇ ਤਾਂ ਸਦਾ ਹੀ ਹੁੰਦਾ ਆਇਆ ਹੈ। ਵੇਖੋ ਤੁਸੀਂ ਇਸ ਜਗਤ ਵਿੱਚ ਕੋਈ ਥਿਰ ਹੈ, ਕੋਈ ਥਿਰ ਰਿਹਾ ਇਸ ਜਗਤ ਵਿੱਚ? ਸਦਾ ਵਾਸਤੇ ਇੱਥੇ ਕੋਈ ਵੀ ਥਿਰ ਨਹੀਂ ਰਿਹਾ।
ਮਹਾ ਸਮਰੱਥ ਬੁੱਧ ਬਲ ਕੇਰੇ, ਥਿਰਿਓ ਨਾ ਜਗ ਕੋ ਭਏ ਕਨੇਰੇ।
ਬੜੇ ਬੜੇ ਬੁੱਧੀਮਾਨ, ਬੜੇ ਬੜੇ ਤਾਕਤਵਰ ਬੰਦੇ, ਬੜੇ ਬੜੇ ਬਲਵਾਨ ਲੋਕ ਹੋਏ ਨੇ ਸੰਸਾਰ ਵਿੱਚ, ਪਰ ਕੋਈ ਵੀ ਟਿਕ ਕੇ ਨਹੀਂ ਰਿਹਾ, ਕੋਈ ਵੀ ਇਹ ਸੰਸਾਰ ਵਿੱਚ ਸਦਾ ਵਾਸਤੇ ਥਿਰ ਨਹੀਂ ਰਿਹਾ।
ਯਾ ਤੇ ਕਰੋ ਨਾ ਨਿਜ ਨਿਜ ਯਾ ਤੇ ਕਰੋ ਸੋ ਨਿਜ ਨਿਜ ਕਾਂਖਾ।
ਇਸ ਕਰਕੇ ਤੁਸੀਂ ਆਪਣੇ ਮਨ ਦੀ ਜੋ ਜੋ ਕਾਂਖਾ ਹੈ,
ਅੰਤ ਸਮਾਂ ਹਮੇ ਆਪਣੋ ਪਾਖਾ,
ਤੁਸੀਂ ਸਾਡੇ ਕੋਲ ਦੱਸੋ ਜੇ ਕਿਸੇ ਦੇ ਮਨ ਚ ਕੋਈ ਖਿਆਲ ਹੈ, ਕਿਉਂਕਿ ਹੁਣ ਸਾਡਾ ਅੰਤਮ ਸਮਾਂ, ਇਸ ਕਰਕੇ ਅਸੀਂ ਇਹ ਕਹਿ ਰਹੇ ਹਾਂ।
ਸ੍ਰੀ ਅਰ ਰਾਏ ਸੰਗ ਪੁਨ ਕਹਿਓ, ਜਥਾ ਜੋਗ ਕਰਬੋ ਜਿਮ ਲਿਓ।
ਫਿਰ ਮਹਾਰਾਜ ਜੀ ਗੁਰੂ ਹਰ ਰਾਏ ਸਾਹਿਬ ਨੂੰ ਕਹਿਣ ਲੱਗੇ, ਕਹਿੰਦੇ ਸ੍ਰੀ ਹਰ ਰਾਏ ਜੀ, ਜਥਾ ਯੋਗ ਉਹੀ ਕਿਰਤ ਕਰਨੀ ਹੈ ਜੋ ਅਸੀਂ ਕਰਦੇ ਆਏ ਹਾਂ।
ਸੋ ਤੁਮ ਕਰੋ ਸਦਾ ਉਪਦੇਸ਼।
ਇਸੇ ਤਰ੍ਹਾਂ ਬ੍ਰਹਮ ਗਿਆਨ ਦਾ ਉਪਦੇਸ਼ ਸਾਰੀ ਸੰਗਤ ਨੂੰ ਦੇਣਾ, ਸਾਰਿਆਂ ਸਿੱਖਾਂ ਨੂੰ ਉਪਦੇਸ਼ ਦੇਣਾ ਹੈ।
ਕਾਟੋ ਸਿੱਖਨ ਕੇਰ ਕਲੇਸ਼,
ਔਰ ਆਪਣੇ ਸਿੱਖਾਂ ਦੇ ਕਲੇਸ਼ ਕੱਟਣੇ ਹਨ, ਉਪਦੇਸ਼ ਦੇ ਕੇ ਆਪਣੇ ਸਿੱਖਾਂ ਦੇ ਕਲੇਸ਼ਾਂ ਦੀ ਨਿਵਿਰਤੀ ਕਰਨੀ ਹੈ।
ਹਮ ਸਮਝਾਗੋ ਪਾਛਲ ਰਾਤੇ,
ਜਿਵੇਂ ਅਸੀਂ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਪਿਛਲੀ ਰਾਤ ਜਾਗਦੇ ਸੀ, ਸਾਡੇ ਵਾਂਗਰ ਤੁਸੀਂ ਵੀ ਪਿਛਲੇ ਪੈਰ ਅੰਮ੍ਰਿਤ ਵੇਲੇ ਉੱਠਣਾ ਤੇ ਜਾਗਣਾ ਹੈ।
ਸੋਚ ਇਸ਼ਨਾਨ ਕਰੋ ਤਿਸ ਭਾਂਤੇ,
ਉਸੇ ਤਰ੍ਹਾਂ ਅੰਮ੍ਰਿਤ ਵੇਲੇ ਉੱਠ ਕੇ ਸੋਚ ਇਸ਼ਨਾਨ ਕਰਨਾ ਹੈ।
ਆਤਮ ਗਿਆਨ ਹਿਰਦੇ ਮੈਂ ਰੱਖਣ,
ਔਰ ਆਪਣੇ ਹਿਰਦੇ ਚ ਆਤਮ ਗਿਆਨ ਰੱਖਣਾ। ਮਹਾਰਾਜ ਜੀ ਦੁਨਿਆਵੀ ਤੌਰ ਤੇ ਇਹ ਉਪਦੇਸ਼ ਦੇ ਰਹੇ ਨੇ, ਅਸਲੀਅਤ ਇਹ ਹੈ ਕਿ ਗੁਰੂ ਹਰ ਰਾਏ ਸਾਹਿਬ ਜੀ ਨੂੰ ਉਪਦੇਸ਼ ਦੀ ਲੋੜ ਨਹੀਂ ਹੈ, ਪਰ ਦੇ ਰਹੇ ਨੇ ਕਿਉਂਕਿ ਸਾਡੇ ਵਰਗੇ ਸਾਰੇ ਪ੍ਰਾਣੀਆਂ ਨੂੰ ਉਪਦੇਸ਼ ਹੈ। ਮਹਾਰਾਜ ਜੀ ਕਹਿੰਦੇ ਹਿਰਦੇ ਵਿੱਚ ਆਤਮ ਗਿਆਨ ਦੀ ਭਾਵਨਾ ਰੱਖਣੀ ਹੈ।
ਭਗਤੀ ਉਪਾਸ਼ਨ ਕੀਜੈ ਭਾਖਨ,
ਭਗਤੀ ਦੀ ਉਪਾਸ਼ਨਾ ਕਰਨੀ ਹੈ, ਔਰ ਹਰ ਵਕਤ ਆਪਣੇ ਸਿੱਖਾਂ ਨੂੰ ਵੀ ਭਗਤੀ ਦਾ ਹੀ ਉਪਦੇਸ਼ ਦੇਣਾ ਹੈ।
ਜਿਸ ਤੇ ਹੋਏ ਮੇਰੇ ਜਾਦ ਪਲੇਰੇ, ਸੋ ਕਰ ਤੂ ਉਚਿਤ ਹੈ ਤੇਰੇ।
ਜਿਹਦੇ ਨਾਲ ਚੰਗੇ ਢੰਗ ਨਾਲ ਮਰਿਆਦਾ ਹੋਵੇ, ਉਹ ਕਰਤੂਤ, ਉਹ ਮਰਿਆਦਾ ਤੁਸੀਂ ਧਾਰਨ ਕਰਨੀ ਹੈ।
ਅਪਰ ਜੇ ਬੂਜਨ ਕੋ ਕੱਚ ਚਾਹੋ।
ਮਹਾਰਾਜ ਜੀ ਕਹਿੰਦੇ ਸ੍ਰੀ ਹਰ ਰਾਏ ਜੀ, ਜੇ ਤੁਸੀਂ ਹੋਰ ਵੀ ਕੁਝ ਪੁੱਛਣਾ ਚਾਹੁੰਦੇ ਹੋ, ਜੇ ਤੁਹਾਡੇ ਮਨ ਵਿੱਚ ਕੋਈ ਖਿਆਲ ਹੈ, ਜੇ ਕੁਝ ਤੁਸੀਂ ਪੁੱਛਣਾ ਚਾਹੁੰਦੇ ਹੋ,
ਮਨ ਕੀ ਬਾਤ ਕਰੋ ਹਮ ਪਾਏ,
ਮਨ ਦੀ ਗੱਲ ਸਾਡੇ ਨਾਲ ਸਾਂਝੀ ਕਰ ਲੋ, ਜੇ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਸਾਨੂੰ ਪੁੱਛ ਲਵੋ।
ਤਰੋ ਧੀਰ ਅਭਿਸ਼ੋਕ ਨਾ ਕਰੀਏ,
ਤੁਸੀਂ ਹੁਣ ਧੀਰਜ ਰੱਖਣਾ, ਕਿਉਂਕਿ ਸਾਰੀ ਸੰਗਤ ਦੇ ਥੰਮ ਹੁਣ ਤੁਸੀਂ ਹੋ, ਤੁਸੀਂ ਧੀਰਗ ਧਰਨਾ ਔਰ ਆਪਣੇ ਮਨ ਚ ਸ਼ੋਕ ਨਹੀਂ ਕਰਨਾ।
ਸੰਗਤ ਸਹਿਤ ਮਸੰਦ ਸੰਭਰੀਏ,
ਸਾਰੀ ਸੰਗਤ ਨੂੰ ਸਾਰੇ ਮਸੰਦਾਂ ਸਹਿਤ ਤੁਸੀਂ ਸੰਭਾਲਣਾ, ਸਾਰੀ ਸੰਗਤ ਨੂੰ ਹੁਣ ਤੁਸੀਂ ਸੰਭਾਲਣਾ ਹੈ।
ਕਰੋ ਜਥਾ ਯੋਗ ਸਭ ਸੰਗ, ਮਮ ਸਮਾਨ ਹੈ ਤੇਰੋ ਅੰਗ।
ਤੁਸੀਂ ਹਮੇਸ਼ਾ ਜਥਾ ਯੋਗ ਉਹੀ ਕੰਮ ਕਰਨਾ ਹੈ ਜੋ ਅਸੀਂ ਕਰਦੇ ਰਹੇ ਹਾਂ, ਅਸੀਂ ਤੁਹਾਡੇ ਨਾਲ ਹੀ ਹਾਂ, ਸਾਨੂੰ ਆਪਣੇ ਤੋਂ ਵੱਖਰਾ ਨਾ ਜਾਣਿਆ ਜੇ, ਜਿਵੇਂ ਹੁਣ ਤੱਕ ਤੁਹਾਡੇ ਨਾਲ ਸੀ ਇਸ ਤਰ੍ਹਾਂ ਅੱਗੇ ਨੂੰ ਵੀ ਤੁਹਾਡੇ ਨਾਲ ਹੀ ਵਰਤਾਂਗੇ।
ਸੁਨਤ ਪਿਤਾ ਮੇ ਕੀ ਸ਼ੁਭ ਬਾਨੇ, ਸ੍ਰੀ ਅਰ ਰਾਏ ਸੋ ਬਿਨੈ ਬਖਾਨੇ।
ਆਪਣੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਦੇ ਇਹ ਬਚਨ ਸੁਣੇ ਨੇ ਗੁਰੂ ਹਰ ਰਾਏ ਸਾਹਿਬ ਨੇ, ਤੇ ਇਹ ਬਚਨ ਸੁਣ ਕੇ ਮਹਾਰਾਜ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਬੋਲੇ ਹਨ,
ਤੁਰਕ ਮੁਲਕ ਪਤੀ ਸ਼ਤਰੂ ਹਮਾਰੇ।
ਕਹਿਣ ਲੱਗੇ ਮਹਾਰਾਜ, ਤੁਰਕ ਪਤੀ ਬਾਦਸ਼ਾਹ ਸ਼ਾਹਜਹਾਨ ਜੋ ਇਸ ਹਿੰਦੁਸਤਾਨ ਦਾ ਬਾਦਸ਼ਾਹ ਹੈ, ਉਹ ਸਾਡਾ ਦੁਸ਼ਮਣ ਹੈ, ਉਹਦੇ ਨਾਲ ਸਾਡੀ ਦੁਸ਼ਮਣੀ ਹੈ।
ਐਨਾ ਕੁਛ ਯਾਦ ਮੈਂ ਭਾਰੇ।
ਮਹਾਰਾਜ, ਉਹਦੇ ਕੋਲ ਫੌਜਾਂ ਵੀ ਬਹੁਤ ਨੇ, ਉਹਦੇ ਕੋਲ ਖਜ਼ਾਨਾ ਵੀ ਬਹੁਤ ਹੈ, ਉਹਦੇ ਕੋਲ ਲੜਨ ਵਾਸਤੇ ਬੜੇ ਬੜੇ ਵੱਡੇ ਕਿਲੇ ਹਨ।
300 ਕਹਾ ਕਰੇ ਬਖਿਆ ਤੇ।
ਮਹਾਰਾਜ, ਇਹ ਕਿਰਪਾ ਕਰਕੇ ਦੱਸੋ ਵੀ ਉਹਦੇ ਨਾਲ ਅਸੀਂ ਕੀ ਕਰਨਾ, ਉਹ ਹੁਕਮ ਕੀ ਹੈ ਸਾਡੇ ਵਾਸਤੇ।
ਕੌਣ ਸਥਾਨ ਬਣੇ ਰਿਪ ਘਾਤੇ।
ਕਿਹੜੀ ਜਗ੍ਹਾ ਤੇ ਅਸੀਂ ਦੁਸ਼ਮਣ ਦਾ ਘਾਤ ਕਰੀਏ, ਕਿਸ ਜਗ੍ਹਾ ਤੇ ਅਸੀਂ ਦੁਸ਼ਮਣ ਦਾ ਮੁਕਾਬਲਾ ਕਰੀਏ ਜੇ ਉਹ ਚੜ ਕੇ ਆਉਣ।
ਇਸ ਪੁਰ ਬਸੈ ਕੈ ਅਪਰ ਸਥਾਨ।
ਮਹਾਰਾਜ ਜੀ, ਇਸੇ ਨਗਰ ਕੀਰਤਪੁਰ ਸਾਹਿਬ ਚ ਰਹੀਏ ਜਾਂ ਇੱਥੋਂ ਕਿਸੇ ਹੋਰ ਨਗਰ ਵਿੱਚ ਜਾ ਕੇ ਰਹੀਏ, ਆਪ ਜੀ ਦੀ ਸਾਡੇ ਪ੍ਰਤੀ ਕੀ ਆਗਿਆ ਹੈ, ਕੀ ਹੁਕਮ ਹੈ?
ਕਾਲੋ ਤੁਰਕਨ ਸੋ ਕਮਸਾਨ।
ਮਹਾਰਾਜ, ਜਿੱਥੇ ਆਪ ਜੀ ਆਗਿਆ ਕਰੋਗੇ, ਤੁਰਕਾਂ ਦੇ ਨਾਲ ਕਮਾਸਾਨ ਜੰਗ ਕਰਨ ਨੂੰ ਮੈਂ ਵੀ ਤਿਆਰ ਹਾਂ। ਮੈਂ ਤੁਹਾਡਾ ਪੋਤਰਾ ਹਾਂ ਸਤਿਗੁਰੂ, ਤੇ ਜਿਵੇਂ ਤੁਸੀਂ ਜੰਗ ਲੜੇ ਨੇ, ਉਸੇ ਤਰ੍ਹਾਂ ਤੁਰਕਾਂ ਨਾਲ ਜੰਗ ਲੜਨ ਵਾਸਤੇ ਮੈਂ ਵੀ ਤਿਆਰ ਹਾਂ, ਕਮਰ ਕੱਸਾ ਮੇਰਾ ਵੀ ਕੀਤਾ ਹੋਇਆ।
ਘਰੋਂ ਲਥੇਰ ਪਥੇਰ ਵਿਸਾਲਾ।
ਲਥੇਰ ਪਥੇਰ ਕਰਕੇ ਰੱਖ ਦਿਆਂਗਾ ਸਾਹਿਬ ਜੀ, ਆਪ ਜੀ ਦਾ ਹੁਕਮ ਚਾਹੀਦਾ ਹੈ, ਆਪ ਜੀ ਦੀ ਆਗਿਆ ਚਾਹੀਦੀ ਹੈ। ਜੇ ਤੁਰਕਾਂ ਦਾ ਦਲ ਆਏਗਾ ਤੇ ਤੁਰਕਾਂ ਦੇ ਦਲ ਨੂੰ ਮਾਰ ਕੇ ਲਥੇਰ ਪਥੇਰ ਕਰਾਂਗਾ।
ਪਰ ਜੰਗ ਰਿਪ ਹੱਤੇ ਕਰਾਲਾ।
ਮਹਾਰਾਜ, ਜੰਗ ਪਵੇਗਾ ਤੇ ਉਸ ਭਿਆਨਕ ਕਮਾਸਾਨ ਜੰਗ ਵਿੱਚ ਦੁਸ਼ਮਣ ਦਾ ਨਾਸ ਕਰਾਂਗਾ।
ਸੁਨਤ ਸਭਾ ਸਭ ਅਤ ਪੁੱਤ ਭਏ, ਦੇਖੋ ਕਹਾ ਸੁਮਤੀ ਨਥੀਏ।
ਜਦੋਂ ਗੁਰੂ ਹਰ ਰਾਏ ਸਾਹਿਬ ਨੇ ਬੇਨਤੀ ਕੀਤੀ, ਸਾਰੀ ਸੰਗਤ ਨੇ ਸੁਣੀ, ਤੇ ਸਾਰੀ ਸੰਗਤ ਸੁਣ ਕੇ ਬੜੀ ਹੈਰਾਨ ਹੋਈ, ਸਭ ਦੇ ਅੰਦਰ ਬੜੀ ਹੈਰਾਨੀ ਦੀ ਅਵਸਥਾ ਬਣੀ। ਕਹਿੰਦੇ ਵੇਖੋ ਜੀ, 13 ਸਾਲ ਦੀ ਛੋਟੀ ਜੀ ਉਮਰ ਤੇ ਅੰਦਰ ਵਿਚਾਰ ਕਿੰਨੀ ਵੱਡੀ ਹੈ, ਗੱਲ ਕਿੰਨੀ ਵੱਡੀ ਕਹਿ ਰਹੇ ਨੇ, ਕਿਉਂਕਿ ਸਾਰੀ ਸੰਗਤ ਦੇ ਮਨ ਚ ਵੀ ਇਹੀ ਖਿਆਲ ਚੱਲ ਰਹੇ ਸੀ। ਹੁਣ ਸੰਗਤ ਦੀ ਸੰਤੁਸ਼ਟੀ ਵਾਸਤੇ ਹੀ ਗੁਰੂ ਹਰ ਰਾਏ ਸਾਹਿਬ ਨੇ ਬੇਨਤੀ ਕੀਤੀ, ਤੇ ਸਾਰੀ ਸੰਗਤ ਸੁਣ ਕੇ ਹੈਰਾਨ ਹੋਈ ਹੈ।
ਅਲਪ ਬੈਸ ਬਿਰਦਨ ਸਮ ਬੋਲੇ।
ਛੋਟੀ ਉਮਰ ਹੈ ਪਰ ਜਿਵੇਂ ਵੱਡੇ ਗੱਲਾਂ ਕਰਦੇ ਨੇ ਉਦਾਂ ਬੋਲੇ ਹਨ।
ਸਮਰਥ ਗੁਰਿਆਈ ਕੋਲੇ।
ਕਹਿੰਦੇ ਅਸਲ ਵਿੱਚ ਗੱਲ ਤਾਂ ਇਹ ਹੈ ਕਿ ਗੁਰਿਆਈ ਨੂੰ ਪ੍ਰਾਪਤ ਕਰਕੇ ਗੁਰੂ ਹਰ ਰਾਏ ਸਾਹਿਬ ਵੀ ਸਮਰੱਥ ਹੋ ਗਏ। ਅਸਲ ਵਿੱਚ ਹੁਣ ਉਮਰਾਂ ਦੀ ਗੱਲ ਨਹੀਂ ਰਹੀ, ਹੁਣ ਤਾਂ ਅੰਦਰ ਜਿਹੜੀ ਜੋਤ ਹੈ ਉਹਦੀ ਗੱਲ ਹੈ। ਜੋਤ ਇਹਨਾਂ ਅੰਦਰ ਆ ਗਈ ਹੈ, ਇਸੇ ਕਰਕੇ ਹੁਣ ਸਮਰੱਥ ਹੋ ਗਏ ਹਨ।
ਸਤਿਗੁਰ ਪੋਤਰੇ ਕੋ ਮੁਖ ਦੇਖ।
ਮਹਾਰਾਜ ਜੀ ਨੇ ਆਪਣੇ ਪੋਤਰੇ ਦਾ ਮੁਖ ਵੇਖਿਆ।
ਹੋਏ ਪ੍ਰਸੰਨ ਸੁਬੀਰ ਪਰੇਖ।
ਮਹਾਰਾਜ ਪ੍ਰਸੰਨ ਹੋਏ ਕਿ ਸਾਡਾ ਪੋਤਰਾ ਵੀ ਯੋਧਾ, ਸਾਡਾ ਪੋਤਰਾ ਵੀ ਬੇਰਸੀ ਗੱਲਾਂ ਕਰ ਰਿਹਾ, ਵੀਰਾਂ ਤੇ ਯੋਧਿਆਂ ਵਾਲੀਆਂ ਗੱਲਾਂ ਕਰ ਰਿਹਾ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਵੇਖਿਆ,
ਕਹਿਓ ਤਬੈ ਤੁਮ ਕਭੂ ਨਾ ਲੜੋ।
ਮਹਾਰਾਜ ਜੀ ਨੇ ਬਚਨ ਕੀਤਾ, ਕਹਿੰਦੇ ਸ੍ਰੀ ਹਰ ਰਾਏ ਜੀ, ਤੁਸੀਂ ਕਦੇ ਵੀ ਲੜਾਈ ਨਹੀਂ ਕਰਨੀ, ਤੁਸੀਂ ਕਦੇ ਵੀ ਜੰਗ ਨਹੀਂ ਲੜਨਾ।
ਸ਼ਤਰੁਨ ਦਿਸ਼ਤੇ ਸ਼ਾਂਤੀ ਧਰੋ।
ਦੁਸ਼ਮਣਾਂ ਵੱਲੋਂ ਤੁਸੀਂ ਸ਼ਾਂਤ ਹੋ ਕੇ ਰਹਿਣਾ, ਦੁਸ਼ਮਣਾਂ ਵੱਲ ਤੁਸੀਂ ਸ਼ਾਂਤ ਹੋ ਕੇ ਰਹਿਣਾ।
ਕਿਸ ਬਿਧ ਤੇ ਨਾ ਕਰੋ ਬਖੇੜਾ।
ਕਿਸੇ ਵੀ ਪ੍ਰਕਾਰ ਨਾਲ ਕਦੇ ਤੁਸੀਂ ਬਖੇੜਾ ਨਹੀਂ ਕਰਨਾ, ਜੰਗ ਨਹੀਂ ਲੜਨਾ।
ਨਹੀਂ ਸੰਭਾਲੋ ਬੈਰ ਬਡੇਰਾ।
ਤੁਸੀਂ ਆਪਣੇ ਵੈਰ ਨੂੰ ਨਹੀਂ ਸੰਭਾਲਣਾ, ਜੋ ਅਸੀਂ ਕਰ ਦਿੱਤਾ ਹੋ ਗਿਆ, ਪਰ ਤੁਸੀਂ ਹੁਣ ਜੰਗ ਨਹੀਂ ਲੜਨਾ।
ਸੈਨਾ ਦੋ ਸੈ ਦੋਏ ਹਜ਼ਾਰ, ਰੱਖੋ ਸੰਗ ਸੁਚੇਤੀ ਧਾਰ।
ਪਰ ਹਾਂ, ਜੰਗ ਦੀ ਮਰਿਆਦਾ ਨਹੀਂ ਛੱਡਣੀ, ਜੰਗ ਲੜਨਾ ਨਹੀਂ ਹੈ ਪਰ ਜੰਗੀ ਤਿਆਰੀ ਰੱਖਣੀ ਹੈ। 2200 ਘੋੜ ਸਵਾਰ ਆਪਣੇ ਨਾਲ ਹਰ ਵੇਲੇ ਰੱਖਣੇ ਨੇ ਤੁਸੀਂ, 2200 ਘੋੜ ਸਵਾਰ ਯੋਧੇ, ਤਿਆਰ ਬਰ ਤਿਆਰ ਯੋਧੇ, ਉਹ ਤੁਸੀਂ ਹਰ ਵਕਤ ਆਪਣੇ ਨਾਲ ਰੱਖਣੇ ਨੇ।
ਕਦਾਚਿਤ ਰਣ ਕੋ ਚਾਹੋ।
ਔਰ ਤੁਸੀਂ ਆਪ ਕਦਾਚਿਤ ਜੰਗ ਨਹੀਂ ਚਾਹੁਣਾ, ਨਾ ਹੀ ਜੰਗ ਲੜਨਾ।
ਭੋਗੋ ਆਨੰਦ ਬੈਠ ਘਰ ਮਾਓ।
ਤੁਸੀਂ ਘਰ ਵਿੱਚ ਬੈਠੇ ਆਨੰਦ ਮਾਣੋ, और जंगी तैयारियां करी चलो पर जंग नहीं लड़ना।
श्री यार राय कयो सुन फेर जे रिप लेकर सैनिक नेर।
फिर गुरु हर राय साहब जी बोले महाराज मैं ता नहीं लड़ांगा पर जे दुश्मन फौज लेके आ जाए जे दुश्मन फौजा लेके चढ़ के आ जान
हम पर बल धरे
बल धार के जे साडे ते चढ़ के आ जान
गर्भ तो जे लख पर
जे हंकार नाल भरे हुए चढ़ के लड़न वास्ते आ पहुंचन
तब क्या करे हुक्म सो करो हुए अवश्य करण उर धरो।
महाराज फिर असी की करांगे हुक्म करो फिर ता महाराज जंग लड़ना ही पएगा ना जे फौजी चढ़ के आ गई घर ही आ गए ते फिर ता महाराज आवश्यक ही जंग लड़ना पएगा फिर ओदो साडे लई की हुक्म है।
सुन कृपाल शुभ बाक बखाना
सुन के गुरु हरगोबिंद साहब जी बोले
जे तुम पर चढ़ करे पियाना।
महाराज जी कहंदे श्री हर राय जी जे दुश्मना दी फौज तुहाडे ते चढ़ के आ भी गई
तूने आवन पावे कैसे
वचन करदे आ रस्ते विच ही रह जाणगे तुहाडे तक नहीं आ सकणगे रस्ते च
निफल पर कन दुंदा जैसे
कहंदे जिवें कल्ले बदल गरजदे कोई फायदा नहीं ना करदे किसे दा कहंदे इसे तरह ओ भी निष्फल हो जाणगे
ओरे सम गर है मग माए
ओला गल जांदा ना ओला पैंदा जमीन दे उत्ते तो गल जांदा पैंदिया महाराज कहंदे इदा गल जाणगे राह विच जिहड़े तुहाडे ते चढ़ के आउणगे
तुम लो प्राप्त होवै नाए
तुहाडे तक प्राप्त नहीं हो सकणगे तुहाडे तक नहीं आ सकणगे
ए बर तुमको अनमिट जा ए बर तुमको अनमिट जानो बैठे सदा आनंद को ठानो।
ए श्री हर राय साहब जी ए साडा वर है वर ते ए वर तुहाडे लई सदा वास्ते थिर है तुसी बस अपने घर च बैठे आनंद माणो आनंद सहित संगतां नू दर्शन दियो।
सुन कर श्री हर राय आनंदे चरण पिता में के जुग बंदे
सुन के गुरु हर राय साहब जी बड़े आनंदित होए और अपने पितामा श्री गुरु हरगोबिंद साहब दे चरणा ते वंदना कीती है और गुरु हरगोबिंद साहब जी सचखंड जाण दीआं तैयारियां कर रहे ने संगत नूं उपदेश दे रहे ने। वो कथा आप जी अगलिया प्रसंगां च सरवण करोगे।